नानक पग पंकज बंदन पग पंकज बंदन सिमरो अंगद दोख निकंदन अमरदास गुर हृदय त्यामो हृदय त्यामो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोबिंद सिंह बेसाला गुरु तेग बहादुर परम केर पाला
परम केर पाला
श्री गुरु गोबिंद सिंह बेसाला तरों तरा पर पुन पुन सीसा
पुन पुन सीसा
बंद हो बार बार
जगदीशा
जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एकंकारा सतगुरु तेह प्रसाद सच होए वाहे गुरु जी की फतेह विघ्न विनाशन
सोए
वाहे गुरु जी की फतेह विघ्न विनाशन सोए तन तन सच्चे पातशाह गरीब नवाज बख्शेंद सच्चे पातशाह दयालु कृपालु लोक परलोक विच दासां गरीबां दा भला करन वाले अपने सेवकां दी इज्जत पत रखन वाले सदा ही दयालु सदा ही कृपालु सच्चे पातशाह महान खुशियां दे दाते लोक परलोक के रखेक सच्चे पातशाह तन तन अंतर जामी सच्चे पातशाह जी महाराज तन तन सतगुरु गरीब नवाज तन तन श्री गुरु ग्रंथ साहिब जी महाराज बड़े ही प्यार दे नाल सब सिख संगत जोड़ो दोवें हथ प्रेम दे नाल सारी संगत उचारण करो जी तन तन श्री गुरु ग्रंथ साहिब जी महाराज ग्रंथ साहिब जी महाराज हजूर सच्चे पातशाह महाराज जी की पावन पवित्र हाजरी विखे सुभाईमान हो करके जिथे सच्चे पातशाह महाराज जी के सोहने दर्शन आप जी ने किते ने उथे भाई साहब जी के कोलों सतगुरु सच्चे पातशाह महाराज जी की पवित्र बाणी ਸੁੱਖ ਦੇਣ ਵਾਲੀ ਬਾਣੀ ਦਾ ਕੀਰਤਨ ਵੀ ਆਪ ਜੀ ਨੇ ਸਰਵਣ ਕੀਤਾ ਹੈ। ਸਤ ਸੰਗਤ ਜੀ, ਭਾਈ ਸਾਹਿਬ ਜੀ ਆਪ ਜੀ ਨੂੰ ਸ਼ਬਦ ਸਰਵਣ ਕਰਾ ਰਹੇ ਸਨ। ਸੁੱਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਅਗਣਿਤ ਗੁਣ ਠਾਕੁਰ ਪ੍ਰਭ ਤੇਰੇ, ਮੋਹੇ ਅਨਾਥ ਤੁਮਰੀ ਸਰਣਾਈ, ਕਰ ਕਿਰਪਾ ਹਰ ਚਰਨ ਧਿਆਈ। ਪਰਮੇਸ਼ਰ ਜੀ ਸੁੱਖ ਨਿਧਾਨ ਹਨ। ਸੁੱਖ ਨਿਧਾਨ, ਸੁੱਖ ਨਿਧਾਨ ਦਾ ਅਰਥ ਹੈ ਸੁੱਖਾਂ ਦਾ ਖਜ਼ਾਨਾ ਹੈ। ਪਰਮੇਸ਼ਰ ਜੀ ਦਾ ਨਾਮ ਤੇ ਪਰਮੇਸ਼ਰ ਜੀ ਸੁੱਖਾਂ ਦੇ ਖਜ਼ਾਨੇ ਨੇ। ਸੰਗਤ ਜੀ, ਗੱਲ ਸੱਚੀ ਹੈ, ਜਿਹਨੇ ਪਰਮੇਸ਼ਰ ਜੀ ਦਾ ਨਾਮ ਜਪਿਆ, ਕਿਉਂ ਕਰ ਕਿਰਪਾ ਹਰ ਚਰਨ ਧਿਆਈ, ਜਿਹਨੇ ਵਾਹਿਗੁਰੂ ਜੀ ਦਾ ਨਾਮ ਜਪਿਆ, ਪਰਮੇਸ਼ਰ ਦੇ ਚਰਨਾਂ ਨੂੰ ਧਿਆਇਆ, ਸਤ ਸੰਗਤ ਜੀ ਉਹਨੂੰ ਵਾਕਿਆ ਸੁੱਖਾਂ ਦੇ ਖਜ਼ਾਨੇ ਮਿਲ ਗਏ ਜੀ। ਸੁੱਖ ਤੇ ਇੱਕ ਤਾਂ ਨਹੀਂ ਮਾਣ ਹੁੰਦਾ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਤੇ ਸੁੱਖਾਂ ਦੇ ਖਜ਼ਾਨੇ ਦੀ ਗੱਲ ਕਰਨ ਦੇ ਜੀ। ਕੋਈ ਵਸਤੂ ਬਹੁਤ ਵੱਡੀ ਗਿਣਤੀ ਵਿੱਚ ਹੋਵੇ ਨਾ ਜੀ, ਇਹ ਕਹਿ ਦਿੱਤਾ ਜਾਂਦਾ ਵੀ ਇਹ ਤੇ ਇਸ ਵਸਤੂ ਦਾ ਖਜ਼ਾਨਾ ਹੈ। ਖਜ਼ਾਨਾ ਜੀ ਆਮ ਤੌਰ ਤੇ ਸ਼ਬਦ ਵਰਤਿਆ ਜਾਂਦਾ ਜੀ, ਇੱਥੇ ਤੇ ਇਸ ਵਸਤੂ ਦਾ ਖਜ਼ਾਨਾ ਹੈ। ਖਜ਼ਾਨਾ ਭਾਵ ਇਹ ਵਸਤੂ ਬੜੀ ਵੱਡੀ ਗਿਣਤੀ ਵਿੱਚ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ, ਪਰਮੇਸ਼ਰ ਜੀ ਸੁੱਖਾਂ ਦੇ ਖਜ਼ਾਨੇ ਨੇ ਖਜ਼ਾਨੇ, ਰੱਬ ਦੇ ਨਾਮ ਜਪਣ ਵਿੱਚ ਸੁੱਖ ਹੀ ਸੁੱਖ ਨੇ, ਇੰਨੇ ਕੁ ਸੁੱਖ ਨੇ, ਗਿਣਤੀ ਤੋਂ ਬਾਹਰ ਨਹੀਂ ਗਿਣਤੀ ਤੋਂ ਜੀ। ਪਰਮੇਸ਼ਰ ਦੇ ਇੰਨੇ ਕੁ ਗੁਣ ਨੇ, ਉਹ ਵੀ ਗਿਣਤੀ ਤੋਂ ਬਾਹਰ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਨੇ, ਅਗਣਿਤ ਗੁਣ ਠਾਕੁਰ ਪ੍ਰਭ ਤੇਰੇ, ਮੋਹੇ ਅਨਾਥ ਤੁਮਰੀ ਸਰਣਾਈ। ਹੇ ਵਾਹਿਗੁਰੂ ਜੀ, ਮੈਂ ਅਨਾਥ ਹਾਂ ਤੇ ਆਪ ਜੀ ਦੀ ਸ਼ਰਨ ਵਿੱਚ ਹਾਂ, ਕਰ ਕਿਰਪਾ ਹਰ ਚਰਨ ਧਿਆਈ, ਕਿਰਪਾ ਕਰੋ, ਦਇਆ ਕਰੋ ਤੇ ਮੈਂ ਤੁਹਾਡੇ ਚਰਨਾਂ ਨੂੰ ਧਿਆਉਂਦਾ ਰਵਾਂ। ਸਤ ਸੰਗਤ ਜੀ, ਜਿਨ੍ਹਾਂ ਨੇ ਨਾਮ ਜਪਿਆ ਸੁੱਖ ਵੱਧ ਗਏ ਜੀ ਸੁੱਖ। ਹਾਂਜੀ, ਸੱਚੇ ਪਾਤਸ਼ਾਹ ਮਿਹਰ ਕਰਨ, ਦਇਆ ਕਰਨ, ਮਹਾਰਾਜ ਅੱਗੋਂ ਕਿਰਪਾ ਕਰਦੇ ਸ਼ਬਦ ਵਿੱਚ, ਦਇਆ ਕਰੋ ਬਸ ਹੋ ਮਨ ਆਏ, ਮੋਹੇ ਨਿਰਗੁਣ ਲੀਜਾ ਲੜ ਲਾਏ। ਸੱਚੇ ਪਾਤਸ਼ਾਹ ਕਿਰਪਾ ਕਰੋ, ਦਇਆ ਕਰੋ, ਮੇਰੇ ਮਨ ਵਿੱਚ ਆ ਕੇ ਵਸ ਜਾਓ ਤੇ ਮੈਨੂੰ ਨਿਰਗੁਣ ਨੂੰ ਆਪਣੇ ਲੜ ਲਾ ਲਓ। ਕਹਿਣ ਲੱਗੇ, ਪਰਮੇਸ਼ਰ ਜੀ ਤੁਹਾਡੇ 'ਚ ਬਹੁਤ ਗੁਣ ਨੇ ਤੇ ਮੈਂ ਨਿਰਗੁਣ ਹਾਂ। ਇਹ ਸਾਨੂੰ ਮਹਾਰਾਜ ਗੱਲਾਂ ਕਰਨ ਦਾ ਤਰੀਕਾ ਦੱਸ ਰਹੇ ਨੇ। ਗੁਰੂ ਸਾਹਿਬ ਤੇ ਆਪ ਹੀ ਗੁਣਾਂ ਦਾ ਭੰਡਾਰ ਨੇ ਜੀ, ਗੁਰ ਅਰਜਨ ਪ੍ਰਤੱਖ ਹਰ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਸੁੱਖ ਨਿਧਾਨ ਪ੍ਰੀਤਮ ਪ੍ਰਭ ਮੇਰੇ। ਹਾਂਜੀ, ਬਸ ਇੰਨਾ ਕੁ ਗੱਲ ਦਾ ਚੇਤਾ ਰੱਖੋ, ਜੇ ਸੁੱਖ ਚਾਹੁੰਦੇ ਆ ਨਾ ਜੀ, ਤੇ ਫਿਰ ਵਾਹਿਗੁਰੂ ਜੀ ਦਾ ਨਾਮ ਹੀ ਹੈ ਜਿਹੜਾ ਸੁੱਖ ਦਏਗਾ ਜੀ। ਪਦਾਰਥਾਂ ਤੀ ਚੀਜ਼ਾਂ ਪਦਵੀਆਂ ਦੇ ਵਿੱਚ ਸੁੱਖ ਨਹੀਂ ਹੈਗਾ। ਮੈਂ ਬੜੀਆਂ ਬੜੀਆਂ ਪਦਵੀਆਂ ਤੇ ਬੈਠੇ ਹੋਏ ਬੰਦੇ ਦੁਖੀ ਵੇਖੇ ਨੇ ਜੀ, ਬੜੇ ਬੜੇ ਦੁਖੀ, ਇੰਨੇ ਦੁਖੀ ਨੇ ਵੀ ਆਪਣੇ ਮਨ ਦਾ ਹਾਲ ਨਹੀਂ ਕਿਸੇ ਨੂੰ ਦੱਸ ਸਕਦੇ ਜੀ ਉਹ ਜੀ। ਹਾਂਜੀ, ਆਪਣੇ ਮਨ ਦਾ ਹਾਲ ਨਹੀਂ ਕਿਸੇ ਨੂੰ ਦੱਸ ਸਕਦੇ। ਤੇ ਦੂਜੇ ਪਾਸੇ ਸਿੱਧੇ ਜੇ ਬੰਦੇ ਵਾਹਿਗੁਰੂ ਜੀ ਦਾ ਨਾਮ ਜਪਣ ਵਾਲੇ ਬੜੇ ਸੁਖੀ ਵੇਖੇ ਜੀ ਉਹ ਜੀ। ਹਾਂਜੀ, ਕਿਉਂ? ਸੁੱਖ ਤੇ ਵਾਹਿਗੁਰੂ ਜੀ ਦੇ ਨਾਮ ਕਰਕੇ ਹੈ। ਸੋ ਆਪ ਜੀ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਜੋੜੋ ਦੋਵੇਂ ਹੱਥ ਤੇ ਪ੍ਰੇਮ ਦੇ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਦਸਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਕਥਾ ਆਪ ਸਾਰੀ ਸੰਗਤ ਹਰ ਰੋਜ਼ ਬੜੇ ਪਿਆਰ ਦੇ ਨਾਲ ਸਰਵਣ ਕਰਦੇ ਹੋ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਣ ਸੁਣੇ ਭੀਮ ਚੰਦ ਰਾਜੇ ਨੇ। ਭੀਮ ਚੰਦ ਰਾਜਾ ਬੜਾ ਵੱਡਾ ਰਾਜਾ ਹੈ ਤੇ ਇਹਦੇ ਮਨ ਵਿੱਚ ਇਹ ਹੈ ਵੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਨਾਲ ਸਲਾਹ ਕਰਾਂ, ਸੰਧੀ ਕਰਾਂ ਤੇ ਗੁਰੂ ਜੀ ਦੇ ਨਾਲ ਮਿਲ ਕੇ ਰਵਾਂ ਜੀ। ਇਹ ਸਿਰਫ ਆਪਣਾ ਮਤਲਬ ਚਾਹੁੰਦਾ ਹੈ। ਭੀਮ ਚੰਦ ਆਪਣੇ ਵਜ਼ੀਰ ਨੂੰ ਭੇਜਦਾ, ਉਹਦੇ ਵਜ਼ੀਰ ਨੂੰ ਮਹਾਰਾਜ ਹਾਂ ਕਰ ਦਿੰਦੇ ਵੀ ਕੋਈ ਗੱਲ ਨਹੀਂ ਤੇ ਭੀਮ ਚੰਦ ਸਾਨੂੰ ਆ ਕੇ ਮਿਲ ਸਕਦਾ ਹੈ। ਭੀਮ ਚੰਦ ਆਪਣੀ ਸਾਰੀ ਫੌਜ ਲੈ ਕੇ, ਸਾਰੇ ਵਜ਼ੀਰ ਲੈ ਕੇ ਹਾਥੀ ਤੇ ਚੜ ਕੇ ਸਤ ਸੰਗਤ ਜੀ ਅਨੰਦਪੁਰ ਸਾਹਿਬ ਵਿੱਚ ਪਹੁੰਚਿਆ ਜੀ। ਹਾਥੀ ਤੇ ਚੜ ਕੇ ਭੀਮ ਚੰਦ ਦੇ ਮਨ ਵਿੱਚ ਕਿਤੇ ਇਹ ਵੀ ਫੁਰਨਾ ਸੀਗਾ ਵੀ ਮੈਂ ਗੁਰੂ ਸਾਹਿਬ ਨੂੰ ਵਿਖਾਵਾਂ ਵੀ ਮੈਂ ਵੀ ਬੜਾ ਵੱਡਾ ਰਾਜਾ ਹੈਗਾ। ਪਰ ਕੱਲ ਵੀ ਬੇਨਤੀ ਕੀਤੀ ਸੀ, ਰਾਜਾ ਜਿੰਨਾ ਮਰਜ਼ੀ ਵੱਡਾ ਹੋਵੇ ਸਤ ਸੰਗਤ ਜੀ, ਸਤਿਗੁਰੂ ਸਤਿਗੁਰੂ ਹੀ ਹੁੰਦੇ ਨੇ ਜੀ। ਦੁਨੀਆਂ ਦੇ ਰਾਜੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਰੋਬਰਤਾ ਹੀ ਕਦੀ ਵੀ ਨਹੀਂ ਕਰ ਸਕਦੇ ਜੀ। ਹਾਂਜੀ, ਪਿੱਛੇ ਜੇ ਆਪਾਂ ਬੜਾ ਪੜ੍ਹਦੇ ਹੁੰਦੇ ਹਾਂ, ਕੋਈ ਹਰੀ ਦੇ ਸਮਾਨ ਨਹੀਂ ਰਾਜਾ ਤੇ ਝੂਠੇ ਰਾਜੇ ਦੁਨੀਆਂ ਦੇ, ਇਹ ਸੰਤ ਅਤਰ ਸਿੰਘ ਜੀ ਦਾ ਬੋਲ ਹੈ ਜੀ। ਹਾਂਜੀ, ਇਹ ਸਭ ਝੂਠੇ ਹੈਗੇ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਰੋਬਰਤਾ ਹੀ ਨਹੀਂ ਕਰ ਸਕਦੇ। ਭੀਮ ਚੰਦ ਆਪਣੇ ਆਪ ਨੂੰ ਵੱਡਾ ਵਿਖਾਉਣ ਵਾਸਤੇ ਸਾਰੀ ਫੌਜ ਲੈ ਕੇ ਤੁਰਿਆ, ਹਾਥੀ ਲੈ ਕੇ, ਹਾਥੀ ਤੇ ਬੈਠ ਕੇ ਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜਾਣੀ ਜਾਣ, ਮਹਾਰਾਜ ਨੇ ਪਹਿਲਾਂ ਹੀ ਆਨੰਦ ਚੰਦ ਜੀ ਨੂੰ ਤੇ ਮਾਮਾ ਕਿਰਪਾਲ ਚੰਦ ਜੀ ਦੀ ਡਿਊਟੀ ਲਾਈ ਵੀ ਇਹਨਾਂ ਦੇ ਕੋਲ ਸਾਰੇ ਸੁੱਖ ਸਾਧਨ ਪਹਿਲਾਂ ਪਹੁੰਚਾ ਦਿਓ। ਗੁਰੂ ਸਾਹਿਬ ਨੂੰ ਪਤਾ ਵੀ ਹੈ ਵੀ ਭੀਮ ਚੰਦ ਸਾਡੇ ਕੋਲ ਆਇਆ, ਇਹਦੇ ਮਨ ਦਾ ਕੀ ਸੁਭਾਅ, ਕੀ ਇਹਦੀ ਬਿਰਤੀ ਹੈ। ਫਿਰ ਵੀ ਗੁਰੂ ਸਾਹਿਬ ਮਹਾਰਾਜ ਦੀ ਦਿਆਲਤਾ ਵੇਖੋ, ਸੱਚੇ ਪਾਤਸ਼ਾਹ ਕਹਿੰਦੇ ਭੀਮ ਚੰਦ ਨੂੰ ਕੁਝ ਮੰਗਣ ਦੀ ਲੋੜ ਨਾ ਪਵੇ, ਕਹਿਣ ਲੱਗੇ ਸਭ ਵਸਤੂਆਂ ਪਹਿਲਾਂ ਹੀ ਭੀਮ ਚੰਦ ਦੇ ਕੋਲ ਪਹੁੰਚਾ ਦਿਓ। ਜਿਹੜਾ ਭੀਮ ਚੰਦ ਸੀਗਾ ਕੱਦ ਕਾਠ, ਇਹਦਾ ਵੀ ਗੁਰੂ ਸਾਹਿਬ ਜੀ ਵਰਗਾ ਹੀ ਸੀਗਾ ਜੀ। ਸੂਰਤਾਂ ਮਿਲਣ ਦੇ ਨਾਲ ਗੱਲ ਨਹੀਂ ਬਣਦੀਆਂ ਜੀ, ਜਿੰਨਾ ਚਿਰ ਤੱਕ ਅੰਦਰ ਮਨ ਨਾ ਮਿਲੇ ਜੀ। ਹਾਂਜੀ, ਮਹਾਰਾਜ ਕਹਿੰਦੇ ਨੇ ਬਾਣੀ ਵਿੱਚ, ਜਿਹੜਾ ਮਨੋ ਮਿਲੇ ਨਾ ਜੀ, ਮਿਲਿਆ ਕਹੀਐ ਸੋਈ, ਮਿਲਿਆ ਤੇ ਉਹ ਹੁੰਦਾ ਅਸਲ ਵਿੱਚ। ਕੱਲ ਆਪ ਜੀ ਨੇ ਸਰਵਣ ਕੀਤਾ, ਭੀਮ ਚੰਦ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਨਹੀਂ ਆ ਰਿਹਾ, ਮਹਾਰਾਜ ਨਾਲ ਮੁਲਾਕਾਤ ਕਰਨ ਵਾਸਤੇ ਆ ਰਿਹਾ ਜੀ। ਮੁਲਾਕਾਤ ਕਰਨ ਵਿੱਚ ਤੇ ਦਰਸ਼ਨ ਕਰਨ ਵਿੱਚ ਫਰਕ ਬੜਾ ਹੁੰਦਾ ਜੀ। ਸੋ ਹੁਣ ਆਪ ਜੀ ਅੱਗੋਂ ਕਥਾ ਸਰਵਣ ਕਰੋ। ਭੀਮ ਚੰਦ ਦੇ ਕੋਲ ਸਾਰਾ ਕੁਝ ਮਹਾਰਾਜ ਨੇ ਪਹਿਲਾਂ ਹੀ ਪਹੁੰਚਵਾ ਦਿੱਤਾ ਜਦੋਂ ਅਨੰਦਪੁਰ ਸਾਹਿਬ ਦੇ ਨੇੜੇ ਪਹੁੰਚਿਆ। ਭੀਮ ਚੰਦ ਇਸ ਗੱਲ ਨੂੰ ਵੇਖ ਕੇ ਬੜਾ ਹੈਰਾਨ ਹੈ ਵੀ ਬੜੇ ਸਿਆਣੇ ਨੇ, ਸਾਨੂੰ ਮੰਗਣ ਦੀ ਲੋੜ ਵੀ ਨਹੀਂ ਪਈ ਤੇ ਵਸਤੂਆਂ ਪਹਿਲਾਂ ਹੀ ਪਹੁੰਚਾ ਦਿੱਤੀਆਂ ਜੀ ਇਹਨਾਂ ਨੇ ਜੀ। ਫਿਰ ਭੀਮ ਚੰਦ ਸਾਰਾ ਪ੍ਰਬੰਧ ਵੇਖ ਕੇ ਬੜਾ ਖੁਸ਼ ਹੋਇਆ, ਇਹ ਪ੍ਰਬੰਧ ਸਾਡੇ ਕੋਲ ਨਹੀਂ ਹੈਗਾ, ਭੀਮ ਚੰਦ ਆਪਣੇ ਮਨ ਵਿੱਚ ਸੋਚਦਾ ਹੈ। ਕਿਤੇ ਵੀ ਥਾਂ ਤੇ ਬੰਦਾ ਜਾਵੇ ਉੱਥੋਂ ਦਾ ਪ੍ਰਬੰਧ ਉਹਦੇ 'ਤੇ ਅਸਰ ਪਾ ਹੀ ਦਿੰਦਾ ਸੰਗਤ ਜੀ। ਇਸ ਕਰਕੇ ਮਹਾਰਾਜ ਮਿਹਰ ਕਰਨ ਸੱਚੇ ਪਾਤਸ਼ਾਹ, ਆਪਾਂ ਗੁਰੂ ਘਰਾਂ ਵਿੱਚ ਆਈਏ ਅਤੇ ਗੁਰੂ ਘਰਾਂ ਦੇ ਪ੍ਰਬੰਧ ਇੰਨੇ ਸੁੱਖ ਸ਼ਾਂਤੀ ਵਾਲੇ ਹੋਣੇ ਚਾਹੀਦੇ ਨੇ ਅਤੇ ਜਿੱਥੇ ਬਾਹਰੀ ਸ਼ਾਂਤੀ ਪ੍ਰਬੰਧ ਨੇ ਬਣਾਉਣੀ ਹੈ ਉੱਥੇ ਅੰਦਰ ਦੀ ਸ਼ਾਂਤੀ ਗੁਰੂ ਜੀ ਦੀ ਬਾਣੀ ਨੇ ਵਰਤਾਉਣੀ ਹੈ ਜੀ। ਬੜਾ ਸ਼ਾਂਤਮਈ ਮਾਹੌਲ ਉਹਨੂੰ ਅਨੰਦਪੁਰ ਸਾਹਿਬ ਦੇ ਵਿੱਚ ਆ ਕੇ ਪ੍ਰਾਪਤ ਹੋਇਆ। ਹੁਣ ਵੀ ਅਨੰਦਪੁਰ ਸਾਹਿਬ ਦੇ ਵਿੱਚ ਜਾਓ, ਅਜੀਬ ਤਰ੍ਹਾਂ ਦੀ, ਵੱਖਰੇ ਕਿਸਮ ਦੀ, ਮਨ ਨੂੰ ਆਨੰਦ ਦੇਣ ਵਾਲੀ ਸ਼ਾਂਤੀ ਗੁਰੂ ਜੀ ਦੀ ਕਿਰਪਾ ਦੇ ਨਾਲ ਉੱਥੇ ਹੈ। ਸੋ ਸਤ ਸੰਗਤ ਜੀ, ਭੀਮ ਚੰਦ ਆਪਣੇ ਵਜ਼ੀਰਾਂ ਦੇ ਨਾਲ ਆ ਰਿਹਾ, ਸ਼ਸਤਰ ਬਸਤਰ ਪਹਿਣ ਕੇ। ਇੱਕ ਰਾਤ ਉਹਨੇ ਬਾਹਰ ਪੜਾਅ ਕੀਤਾ, ਅਗਲੇ ਦਿਨ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨੂੰ ਮਿਲਣ ਦਾ ਆਖਿਆ ਵੀ ਕੋਈ ਗੱਲ ਨਹੀਂ, ਭੀਮ ਚੰਦ ਸਾਨੂੰ ਮਿਲਣ ਵਾਸਤੇ ਆ ਸਕਦਾ। ਭੀਮ ਚੰਦ ਬਹੁਤ ਵੱਡੀ ਫੌਜ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਆ ਰਿਹਾ। ਅਨੰਦਪੁਰ ਸਾਹਿਬ ਦੇ ਅੰਦਰ ਫੌਜ ਉਹ ਲੈ ਆਇਆ ਜੀ। ਇੱਥੋਂ ਤੱਕ ਆਮ ਤੌਰ 'ਤੇ ਦੂਜੇ ਰਾਜੇ ਦੀ ਫੌਜ ਇੱਕ ਰਾਜੇ ਦੇ ਹਦੂਦ ਦੇ ਅੰਦਰ ਨਹੀਂ ਆ ਸਕਦੀ ਜੀ। ਇਹਦਾ ਭਾਵ ਇਹ ਹੁੰਦਾ ਵੀ ਉਹ ਕਿਸੇ ਵੇਲੇ ਵੀ ਆ ਕੇ ਹਮਲਾ ਕਰ ਸਕਦਾ ਹੈ ਜੀ। ਹਾਂਜੀ, ਕਿਸੇ ਰਾਜੇ ਦੀ ਸਾਰੀ ਫੌਜ ਦੂਜੇ ਦੇ ਅੰਦਰ ਆ ਜਾਏ, ਦੂਜੇ ਦੀ ਹੱਦ ਦੇ ਅੰਦਰ, ਤੇ ਬੜਾ ਵੱਡਾ ਖਤਰਾ ਮੰਨਿਆ ਜਾਂਦਾ ਵੀ ਅਗਲਾ ਕਿਸੇ ਵੇਲੇ ਵੀ ਹਮਲਾ ਕਰ ਸਕਦਾ। ਭੀਮ ਚੰਦ ਸਾਰੀ ਫੌਜ ਮਹਾਰਾਜ ਦੇ ਕੋਲ ਲੈ ਆਇਆ ਜੀ ਅਨੰਦਪੁਰ ਸਾਹਿਬ ਦੇ ਵਿੱਚ। ਹੁਣ ਇਹਦੇ ਤੋਂ ਅੱਗੇ ਜੋ ਕਥਾ ਉਹ ਆਪਾਂ ਬੜੇ ਪਿਆਰ ਦੇ ਨਾਲ ਸਾਧ ਸੰਗਤ ਦੀ ਸਰਵਣ ਕਰੀਏ। ਜੋੜੋ ਦੋਵੇਂ ਹੱਥ ਪ੍ਰੇਮ ਦੇ ਨਾਲ, ਸਾਰੀ ਸੰਗਤ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਹੋਰ ਪਿਆਰ ਨਾਲ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਹੇ ਰੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਂਜੀ
ਸ੍ਰੀ ਵਾਹਿਗੁਰੂ ਜੀ ਪ੍ਰਭ ਜੀ ਗਿਰਪਤ ਮੱਤ ਕੇ ਕਾਚੇ
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਸਤ ਸੰਗਤ ਜੀ ਦੀਵਾਨ ਸਜਾ ਕੇ ਬੈਠੇ ਤੇ ਗੁਰੂ ਕਾ ਇੱਕ ਮਸੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਇਹ ਜਿਹੜੇ ਪਹਾੜੀ ਰਾਜੇ ਨੇ ਨਾ ਤੇ ਪਹਾੜੀ ਇਹ ਮੱਤ ਦੇ ਬੜੇ ਕੱਚੇ ਬੰਦੇ ਨੇ ਜੀ ਹਾਂਜੀ ਮਹਾਰਾਜ ਇਹ ਮੱਤ ਦੇ ਬੜੇ ਕੱਚੇ ਹਨ ਭਾਵ ਧੋਖਾ ਕਰ ਜਾਂਦੇ ਨੇ ਸੱਚੇ ਪਾਤਸ਼ਾਹ ਹਾਂਜੀ
ਕਪਟ ਅਨੇਕ ਵਿਧਨ ਮਹਿਰਾਜੇ
ਮਹਾਰਾਜ ਇਹ ਜਿਹੜੇ ਪਹਾੜੀ ਨੇ ਤੇ ਪਹਾੜੀ ਰਾਜੇ ਨੇ ਕਈ ਪ੍ਰਕਾਰ ਦੇ ਨਾਲ ਕਪਟ ਕਰਨਾ ਇਹਨਾਂ ਨੂੰ ਆਉਂਦਾ ਸੱਚੇ ਪਾਤਸ਼ਾਹ ਬੜੇ ਤਰੀਕਿਆਂ ਦੇ ਨਾਲ ਧੋਖਾ ਦੇ ਜਾਂਦੇ ਕਈ ਬੰਦਿਆਂ ਦਾ ਸੁਭਾਅ ਹੁੰਦਾ ਸੰਗਤ ਜੀ ਉਹ ਕਈ ਪ੍ਰਕਾਰ ਨਾਲ ਬੰਦੇ ਨੂੰ ਧੋਖਾ ਦੇ ਸਕਦੇ ਬੜੇ ਐਕਸਪਰਟ ਹੁੰਦੇ ਨੇ ਜਿਹਦੇ ਵੀ ਇਸ ਤਰ੍ਹਾਂ ਨੇ ਵੀ ਦੂਜੇ ਨੂੰ ਪਤਾ ਕੋਈ ਨਹੀਂ ਲੱਗਦਾ ਜੀ ਮਹਾਰਾਜ ਇਹ ਪਹਾੜੀ ਬੜੇ ਸੱਚੇ ਪਾਤਸ਼ਾਹ ਸ਼ੈਤਾਨ ਹਨ ਹਾਂਜੀ
ਇਨ ਪਰ ਬਹੁ ਵਿਸ਼ਵਾਸ ਨਾ ਕੀਜੈ
ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਇਹਨਾਂ ਤੇ ਬਹੁਤਾ ਵਿਸ਼ਵਾਸ ਨਾ ਕਰਿਓ ਜੀ ਇੱਕ ਮਸੰਦ ਮਹਾਰਾਜ ਨੂੰ ਦੱਸ ਰਿਹਾ ਜਿਹੜਾ ਉਮਰ ਵਿੱਚ ਸਿਆਣਾ ਪਰ ਉਹਨੂੰ ਇਹ ਨਹੀਂ ਪਤਾ ਵੀ ਗੁਰੂ ਸਾਹਿਬ ਨੂੰ ਸਲਾਹ ਨਹੀਂ ਦੇਈ ਦੀ ਹਾਂਜੀ ਉਹ ਆਪਣੀ ਮੱਤ ਦੇ ਨਾਲ ਬੋਲ ਰਿਹਾ ਇਹਨਾਂ ਸਮਰੱਥ ਪੁਰਸ਼ਾਂ ਦੇ ਨਾਲ ਸੰਗਤ ਜੀ ਰਹਿਣਾ ਬੜਾ ਔਖਾ ਹੋ ਜਾਂਦਾ ਬਹੁਤ ਵਾਰ ਬਹੁਤ ਸਾਰੀਆਂ ਗੱਲਾਂ ਦਾ ਬੰਦੇ ਨੂੰ ਪਤਾ ਹੁੰਦਾ ਫਿਰ ਵੀ ਸਮਰੱਥ ਪੁਰਸ਼ਾਂ ਦੇ ਸਾਹਮਣੇ ਚੁੱਪ ਰਹਿਣਾ ਪੈਂਦਾ ਜੀ ਕਿਉਂ ਸਮਰੱਥ ਪੁਰਸ਼ ਮੂੰਹੋਂ ਭਾਵੇਂ ਨਾ ਬੋਲਣ ਅੰਦਰੋਂ ਉਹ ਸਾਰਾ ਕੁਝ ਹੀ ਜਾਣਦੇ ਹੁੰਦੇ ਨੇ ਜੀ ਕੌਣ ਕਿਸ ਤਰ੍ਹਾਂ ਦਾ ਹੈਗਾ ਪਰ ਫਿਰ ਵੀ ਬੰਦਾ ਬੋਲਣ ਤੋਂ ਬਗੈਰ ਰਹਿ ਨਹੀਂ ਸਕਦਾ ਜੀ ਦਸਵੇਂ ਪਾਤਸ਼ਾਹ ਮਹਾਰਾਜ ਬੈਠੇ ਹਨ ਤੇ ਗੁਰੂ ਕਾ ਸਿੱਖ ਕਹਿਣ ਲੱਗਾ ਸੱਚੇ ਪਾਤਸ਼ਾਹ ਇਹ ਜਿਹੜੇ ਪਹਾੜੀ ਨੇ ਨਾ ਬੜੀ ਛੇਤੀ ਧੋਖਾ ਦੇ ਦਿੰਦੇ ਤੇ ਸੱਚੇ ਪਾਤਸ਼ਾਹ ਇਹਨਾਂ ਤੇ ਵਿਸ਼ਵਾਸ ਨਾ ਕਰਿਓ
ਅੰਤਰ ਚਮੂ ਨਾ ਆਵਣ ਦੀਜੈ
ਮਹਾਰਾਜ ਹੋਰ ਨਹੀਂ ਤੇ ਇੱਕ ਕੰਮ ਹੀ ਕਰ ਲਈਏ ਮਹਾਰਾਜ ਸਿੱਖ ਨੂੰ ਕਹਿੰਦੇ ਦੱਸੋ ਮਹਾਰਾਜ ਭੀਮ ਸੈਨ ਅੰਦਰ ਆ ਜੇ ਵਾਹਿਗੁਰੂ ਭੀਮ ਚੰਦ ਅੰਦਰ ਆ ਜੇ ਪਰ ਜਿਹੜਾ ਏਡਾ ਲਾਮ ਲਸ਼ਕਰ ਫੌਜਾਂ ਲੈ ਕੇ ਆਇਆ ਮਹਾਰਾਜ ਉਹ ਨਾ ਆਨੰਦਪੁਰ ਸਾਹਿਬ ਵਿੱਚ ਆਉਣ ਦਈਏ ਉਹ ਬਾਰ ਬਾਰ ਹੀ ਰਵੇ ਕੋਈ ਐਸਾ ਯਤਨ ਸੱਚੇ ਪਾਤਸ਼ਾਹ ਮਹਾਰਾਜ ਕਰਨਾ ਚਾਹੀਦਾ ਮੈਂ ਦਾਸ ਨੇ ਅੱਗੇ ਬੇਨਤੀ ਕੀਤੀ ਇੱਕ ਰਾਜੇ ਦੀਆਂ ਫੌਜਾਂ ਦੂਜੇ ਦੀ ਹਦੂਦ ਦੇ ਅੰਦਰ ਆ ਜਾਣ ਤੇ ਕਿਸੇ ਵੇਲੇ ਵੀ ਹਮਲਾ ਕਰ ਸਕਦੀਆਂ ਜੀ ਲੁੱਟ ਖੋਹ ਕਰ ਸਕਦੀਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਤੇ ਭੀਮ ਚੰਦ ਦੀ ਫੌਜ ਹੀ ਬੜੀ ਹੈ ਤੇ ਭੀਮ ਚੰਦ ਦੀ ਫੌਜ ਕਿਸੇ ਵੇਲੇ ਕੁਝ ਵੀ ਕਰ ਸਕਦੀ ਸੀ ਗੁਰੂ ਕਾ ਸਿੱਖ ਆਪਣੀ ਮੱਤ ਅਨੁਸਾਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕਰ ਰਿਹਾ ਮਹਾਰਾਜ ਹੋਰ ਨੀ ਤੇ ਦੀ ਫੌਜ ਨਾ ਅੰਦਰ ਆਉਣ ਦਈਏ ਸੱਚੇ ਪਾਤਸ਼ਾਹ ਹਾਂਜੀ
ਜਿਤਕ ਮੁਸਾਹਿਬ ਆਨੈ ਸਾਥ
ਬਸ ਕੁਝ ਕੁ ਇਹਦੇ ਅਮੀਰ ਵਜ਼ੀਰ ਜਿਹੜੇ ਨੇ ਉਹ ਇੱਥੇ ਆਪ ਜੀ ਦੇ ਆ ਕੇ ਦਰਸ਼ਨ ਕਰ ਲੈਣ ਹਾਂਜੀ
ਦਰਸਹਿ ਨਾਥ ਧਰੇ ਪਦਮਾਥ
ਤੇ ਉਹ ਆ ਕੇ ਆਪ ਜੀ ਦੇ ਚਰਨਾਂ ਤੇ ਸੀਸ ਰੱਖਣ ਆ ਕੇ ਜਿਵੇਂ ਮਰਜ਼ੀ ਮਿਲਣ ਪਰ ਮਹਾਰਾਜ ਦੂਜੇ ਰਾਜ ਦੀਆਂ ਫੌਜਾਂ ਸਾਨੂੰ ਆਪਣੇ ਅਨੰਦਪੁਰ ਸਾਹਿਬ ਦੇ ਵਿੱਚ ਨਹੀਂ ਆਉਣ ਦੇਣੀਆਂ ਚਾਹੀਦੀਆਂ ਹਾਂਜੀ
ਲਖ ਆਸ਼ੈ ਬਹੁ ਦਾਸਨ ਕੇਰਾ
ਹਾਂਜੀ
ਕਲਗੀ ਧਰ ਬੋਲੇ ਤਿਸ ਬੇਰਾ
ਮਹਾਰਾਜ ਸੱਚੇ ਪਾਤਸ਼ਾਹ ਸਮਝ ਗਏ ਆਪਣੇ ਵੱਲੋਂ ਇਹ ਸਿਆਣੀ ਗੱਲ ਕਰ ਰਿਹਾ ਪਰ ਇਹਨੂੰ ਗੁਰੂ ਸਾਹਿਬ ਜੀ ਦੀ ਅਜਮਤ ਦਾ ਨਹੀਂ ਪਤਾ ਹੈਗਾ ਜੀ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਜੀ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਮਹਾਰਾਜ ਸੱਚੇ ਪਾਤਸ਼ਾਹ ਉਸੇ ਵੇਲੇ ਉਸ ਸਿੱਖ ਨੂੰ ਕਹਿਣ ਲੱਗੇ
ਸੈਨ ਸਮੇਤ ਜੇ ਅੰਤਰ ਆਵੇ
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਖਾ ਜੇ ਆਪਣੀਆਂ ਫੌਜਾਂ ਦੇ ਸਮੇਤ ਭੀਮ ਚੰਦ ਅਨੰਦਪੁਰ ਸਾਹਿਬ ਦੇ ਅੰਦਰ ਆ ਵੀ ਜਾਵੇ
ਕਹਾਂ ਬਿਗਾੜ ਸਕੇ ਕਿਆ ਪਾਵੇ
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਖਾ ਇੱਕ ਗੱਲ ਦਾ ਚੇਤਾ ਰੱਖ ਜੇ ਭੀਮ ਚੰਦ ਆਪਣੀਆਂ ਫੌਜਾਂ ਸਮੇਤ ਅਨੰਦਪੁਰ ਸਾਹਿਬ ਵਿੱਚ ਆ ਵੀ ਗਿਆ ਤਾਂ ਕੁਝ ਵਿਗਾੜ ਨਹੀਂ ਸਕਦਾ ਕਹਿਣ ਲੱਗੇ ਸਾਡਾ ਜੀ ਉਹਦੀਆਂ ਫੌਜਾਂ ਸਾਡਾ ਕੁਝ ਨਹੀਂ ਵਿਗਾੜ ਸਕਦੀਆਂ ਸਤਿਸੰਗਤ ਜੀ ਹੋਲੇ ਮਹੱਲੇ ਤੇ ਅਸੀਂ ਅਨੰਦਪੁਰ ਸਾਹਿਬ ਗਏ ਸਾਂ ਕਿਹੇ ਆਨੰਦਪੁਰ ਸਾਹਿਬ ਦੇ ਵਿੱਚ ਬੜੇ ਚਿਰ ਦੇ ਪੁਰਾਣੇ ਖਾਨਦਾਨੀ ਇੱਕ ਪਰਿਵਾਰ ਰਹਿ ਰਿਹਾ ਸੀਗਾ। ਉਹਨਾਂ ਦੇ ਘਰ ਰਾਤ ਰਹਿਣ ਦਾ ਮੌਕਾ ਸੀਗਾ ਅਤੇ ਸਾਧ ਸੰਗਤ ਉਹਨਾਂ ਦੱਸਿਆ ਵੀ ਜਦੋਂ 84 ਦੇ ਵਿੱਚ ਹੋਰ ਆਸੇ ਪਾਸੇ ਗੁਰਦੁਆਰਿਆਂ ਦੇ ਵਿੱਚ ਹਮਲੇ ਕੀਤੇ ਗਏ, ਫੌਜਾਂ ਆਈਆਂ, ਬੜੀ ਤਬਾਹੀ ਕੀਤੀ ਗਈ ਸੀਗੀ ਜੀ ਦੁਸ਼ਟਾਂ ਵੱਲੋਂ। ਆਨੰਦਪੁਰ ਸਾਹਿਬ ਵੀ ਫੌਜਾਂ ਆਈਆਂ ਸੀਗੀਆਂ ਜੀ। ਹਾਂਜੀ, ਦਰਬਾਰ ਸਾਹਿਬ ਫੌਜ ਚਾੜਨੀ ਤੇ ਇੱਕ ਬਹਾਨਾ ਸੀਗਾ ਜੀ। ਸਾਰੇ ਸਿੱਖਾਂ ਨੂੰ ਖਤਮ ਕਰ ਦੇਣਾ ਚਾਹੁੰਦੇ ਸੀਗੇ ਤੇ ਸਾਨੂੰ ਉੱਥੋਂ ਦੇ ਰਹਿਣ ਵਾਲੇ ਖਾਨਦਾਨੀ ਪਰਿਵਾਰ ਨੇ ਇਹ ਗੱਲ ਸੁਣਾਈ। ਕਹਿਣ ਲੱਗਾ ਫੌਜਾਂ ਤੇ ਆਨੰਦਪੁਰ ਸਾਹਿਬ ਵਿੱਚ ਵੀ ਆਈਆਂ ਸੀਗੀਆਂ। ਕੀਰਤਪੁਰ ਸਾਹਿਬ ਤੋਂ ਅੱਗੇ ਜਦੋਂ ਆਨੰਦਪੁਰ ਸਾਹਿਬ ਆਉਣ ਲੱਗਦਾ ਸੀ ਤਾਂ ਉਹਨਾਂ ਨੂੰ ਵਿਖਣਾ ਬੰਦ ਹੋ ਜਾਂਦਾ ਸੀਗਾ। ਕਹਿਣ ਲੱਗੇ ਹਾਂਜੀ, ਕਿਉਂ? ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਸੀਗਾ, ਇੱਥੇ ਬਾਹਰੋਂ ਆ ਕੇ ਕੋਈ ਫੌਜ ਨਹੀਂ ਵਿਗਾੜ ਸਕਦੀ ਜੀ ਕੁਛ ਵੀ। ਵੇਖ ਲਓ, ਆਨੰਦਪੁਰ ਸਾਹਿਬ ਦੇ ਵਿੱਚ ਕੋਈ ਜੰਗ ਨਹੀਂ ਸੀ ਹੋਈ ਜੀ। ਸਮਾਂ ਆਉਣ ਤੇ ਸੱਚੇ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਤੋਂ ਬਾਹਰ ਚਲੇ ਗਏ ਜੀ। ਸਰਸਾਂ ਵਾਲੇ ਪਾਸੇ ਪਰਿਵਾਰ ਵਿਛੜ ਗਿਆ ਤੇ ਪਰ ਸਾਧ ਸੰਗਤ ਉਹ ਵੀ ਆਨੰਦਪੁਰ ਦੇ ਬਾਹਰ ਆਲੇ ਦੁਆਲੇ ਫੌਜਾਂ ਘੇਰਾ ਪਾ ਕੇ ਬੈਠੀਆਂ ਸੀ, ਵਿਗਾੜ ਨਹੀਂ ਸੀ ਕੁਝ ਸਕੀਆਂ ਜੀ। ਹਾਂਜੀ, ਇਹ ਬਚਨ ਗੁਰੂ ਜੀ ਦਾ ਸੱਚਾ ਹੈ। ਮਹਾਰਾਜ ਸੱਚੇ ਪਾਤਸ਼ਾਹ ਵੇਖੋ ਪਹਿਲਾਂ ਹੀ ਬਚਨ ਕਰਨ ਦੇ ਜੀ ਸਾਰੇ ਜੀ। ਗੁਰੂ ਸਾਹਿਬ ਦਾ ਬਚਨ ਕਿਸੇ ਵੀ ਸਮੇਂ ਆਖਿਆ ਜਾਵੇ, ਪਰ ਸਾਧ ਸੰਗਤ ਜੀ ਸਤਿਗੁਰੂ ਦਾ ਬਚਨ ਹੁੰਦਾ ਸਦੀਵੀ ਹੈ ਜੀ। ਗੁਰੂ ਜੀ ਦਾ ਬਖਸ਼ਿਸ਼ ਸਦਾ ਹੀ ਬਰਕਤਾਂ ਵਰਤਾਉਣ ਵਾਲਾ ਹੁੰਦਾ। ਮਹਾਰਾਜ ਕਹਿੰਦੇ ਸਿੱਖਾ, ਜੇ ਭੀਮ ਚੰਦ ਫੌਜਾਂ ਲੈ ਕੇ ਅੰਦਰ ਆ ਵੀ ਗਿਆ ਨਾ ਤੇ ਭੀਮ ਚੰਦ ਦੀ ਫੌਜ ਸਾਡਾ ਵਿਗਾੜ ਨਹੀਂ ਕੁਝ ਸਕਦੀ। ਕਹਿਣ ਲੱਗੇ ਹਾਂਜੀ,
ਕਿਆ ਵਿਸ਼ਵਾਸ ਤਿੰਨਹੂੰ ਤੇ ਕਰੇ।
ਮਹਾਰਾਜ ਕਹਿੰਦੇ ਉਹਨਾਂ ਤੇ ਸ਼ੰਕਾ ਕਾਹਦਾ ਕਰਨਾ, ਭਾਵ ਉਹਦੀ ਫੌਜ ਤੋਂ ਕਾਹਦਾ ਡਰਨਾ। ਕਹਿਣ ਲੱਗੇ ਹਾਂਜੀ,
ਗਨ ਮ੍ਰਿਗ ਤੇ ਕਿਆ ਕੇਹਰ ਡਰੇ।
ਮਹਾਰਾਜ ਕਹਿੰਦੇ ਇੱਕ ਪਾਸੇ ਸ਼ੇਰ ਹੋਵੇ ਤੇ ਇੱਕ ਬੰਨੇ ਹਿਰਣ, ਜਿੱਡੇ ਮਰਜ਼ੀ ਇਕੱਠੇ ਹੋ ਕੇ ਆ ਜਾਣ, ਮਹਾਰਾਜ ਕਹਿੰਦੇ ਸ਼ੇਰ ਦਾ ਨੀ ਕੁਝ ਵਿਗਾੜ ਸਕਦੇ ਜੀ ਉਹ ਜੀ। ਇੱਕ ਭਬਕ ਮਾਰਨੀ ਤੇ ਭੱਜ ਜਾਣਾ ਜੀ ਸਾਰਿਆਂ ਨੇ। ਹਾਂਜੀ,
ਆਵਣ ਦੇਹੋ ਸਭ ਸਭਾ ਮਝਾਰੀ।
ਮਹਾਰਾਜ ਕਹਿਣ ਲੱਗੇ ਭੀਮ ਚੰਦ ਨੂੰ ਰੋਕਣਾ ਨਹੀਂ ਹੈ, ਭੀਮ ਚੰਦ ਨੂੰ ਸਗੋਂ ਆਖੋ ਵੀ ਫੌਜਾਂ ਦੇ ਸਮੇਤ ਆਵੇ ਸਾਡੇ ਕੋਲ। ਕਹਿਣ ਲੱਗੇ ਉਹਦੀਆਂ ਫੌਜਾਂ ਆਨੰਦਪੁਰ ਸਾਹਿਬ ਦਾ ਤੇ ਸਾਡਾ ਕੁਝ ਵੀ ਨੀ ਵਿਗਾੜ ਸਕਦੀਆਂ ਜੀ, ਗੱਜ ਕੇ ਆਖੋ। ਫੇਰ ਆਖੋ ਇੱਕ ਵਾਰੀ,
ਵਾਹਿਗੁਰੂ।
ਅੱਜ ਵੀ ਆਨੰਦਪੁਰ ਸਾਹਿਬ ਵਿੱਚ ਚਲੇ ਜਾਓ, ਵੇਖੋ ਮਹਾਰਾਜ ਦੇ ਦਰ ਦੀਆਂ ਰੌਣਕਾਂ ਉਸੇ ਤਰ੍ਹਾਂ ਹੀ ਹੈ ਜੀ। ਹਾਂਜੀ, ਦੱਸੋ ਕੁਝ ਵਿਗਾੜ ਸਕੀਆਂ ਫੌਜਾਂ ਜੀ? ਕੁਝ ਵੀ ਨੀ ਵਿਗਾੜ ਸਕੀਆਂ। ਆਨੰਦਪੁਰ ਸਾਹਿਬ ਸੜਕ ਤੇ ਹੀ ਹੋਈਏ ਤੇ ਗੁਰੂ ਜੀ ਦਾ ਉੱਚਾ ਤਖ਼ਤ ਦੇ ਦਰਸ਼ਨ ਹੋ ਜਾਂਦੇ ਜੀ, ਉੱਚੇ ਤਖ਼ਤ ਦੇ ਦਰਸ਼ਨ ਹੋ ਜਾਂਦੇ, ਉੱਚੇ ਉੱਚੇ ਨਿਸ਼ਾਨ ਸਾਹਿਬਾਂ ਦੇ ਦਰਸ਼ਨ ਹੋ ਜਾਂਦੇ ਗੁਰੂ ਜੀ ਦੇ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹ ਬਚਨ ਕਹਿ ਰਹੇ। ਮਹਾਰਾਜ ਕਹਿੰਦੇ ਉਹਨਾਂ ਤੇ ਸ਼ੰਕਾ ਕਰਨ ਦੀ ਲੋੜ ਨਹੀਂ ਹੈਗੀ, ਉਹਨਾਂ ਨੂੰ ਸਗੋਂ ਸਮੇਤ ਫੌਜਾਂ ਦੇ ਆਨੰਦਪੁਰ ਸਾਹਿਬ ਵਿੱਚ ਆਉਣ ਦਿਓ। ਹਾਂਜੀ,
ਕਹਾਂ ਦੁਰਨ ਕਰ ਹੈ ਬਲ ਭਾਰੀ।
ਮਹਾਰਾਜ ਕਹਿੰਦੇ ਅਸੀਂ ਕਿਉਂ ਲੁਕ ਕੇ ਬੈਠੀਏ ਕਿਸੇ ਤੋਂ। ਹਾਂਜੀ,
ਸਿੰਘ ਪੌਰ ਇਤਨੇ ਮਹਿ ਆਇਓ।
ਇੰਨੇ ਚਿਰ ਨੂੰ ਭੀਮ ਚੰਦ ਫੌਜਾਂ ਦੇ ਸਮੇਤ ਮੁੱਖ ਦਰਵਾਜੇ ਦੇ ਅੱਗੇ ਆ ਗਿਆ,
ਪਟਨ ਸਹਿਤ ਅੰਤਰ ਪ੍ਰਵਸ਼ਿਓ
ਤੇ ਆਪਣੇ ਸੂਰ ਵੀਰਾਂ ਦੇ ਸਹਿਤ ਆਨੰਦਪੁਰ ਸਾਹਿਬ ਦੇ ਅੰਦਰ ਆ ਕੇ ਤੁਰ ਕੇ ਭੀਮ ਚੰਦ ਆ ਰਿਹਾ ਹੈ।
ਪਹੁੰਚੇ ਚਰਨ ਬੰਦਨਾ ਕੀਨੀ
ਤੇ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ, ਜਿਸ ਥਾਂ ਤੇ ਆਸਣ ਲਾ ਕੇ ਬੈਠੇ, ਦਰਬਾਰ ਲਾ ਕੇ ਬੈਠੇ ਹਨ, ਭੀਮ ਚੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਭੀਮ ਚੰਦ ਨੇ ਮਹਾਰਾਜ ਦੇ ਕੀਤੇ ਦਰਸ਼ਨ ਤੇ ਵੇਖਿਆ ਜਿਵੇਂ ਸਿੱਖ ਨਮਸਕਾਰ ਕਰਦੇ ਸਨ, ਰਾਜੇ ਭੀਮ ਚੰਦ ਨੇ ਵੀ ਉਵੇਂ ਹੀ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਕੀਤੀ ਨਮਸਕਾਰ। ਆਪਾਂ ਆਪਣੇ ਅੰਦਰ ਦੀ ਭਾਵਨਾ ਦੇ ਨਾਲ ਕਰੀਏ ਮਹਾਰਾਜ ਨੂੰ ਨਮਸਕਾਰ। ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹਾਂ, ਪਹੁੰਚੇ ਚਰਨ ਬੰਦਨਾ ਕੀਨੀ, ਭੀਮ ਚੰਦ ਆਇਆ, ਆ ਕੇ ਉਹਨੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਚ ਨਮਸਕਾਰ ਕੀਤੀ।
ਥਾਤੀ ਧਨ ਆਗੇ ਧਰ ਦੀਨੀ
ਤੇ ਧਨ ਦੀ ਥੈਲੀ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਭੇਟਾ ਕਰ ਦਿੱਤੀ ਜੀ। ਹੁਣ ਵੇਖ ਲੋ ਭੀਮ ਚੰਦ ਕਹਿੰਦਾ ਕਵਾਉਂਦਾ ਰਾਜਾ ਤੇ ਗੁਰੂ ਸਾਹਿਬ ਨੇ ਉੱਠ ਕੇ ਕੋਈ ਉਹਦਾ ਸਤਿਕਾਰ ਨਹੀਂ ਕੀਤਾ ਜੀ। ਵੀ ਉੱਠ ਕੇ ਉਹਦਾ ਸਤਿਕਾਰ ਕਰਨਾ ਜਿਹੜਾ ਦੁਨੀਆਂ ਦਾ ਰਾਜਾ ਰਵੇ ਜੀ। ਹਾਂਜੀ ਮਹਾਰਾਜ ਬੈਠੇ ਨੇ, ਭੀਮ ਚੰਦ ਨੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ ਸਗੋਂ ਜੀ। ਹਾਂਜੀ
ਗੁਰ ਆਏ ਸਕੋ ਲੈ ਕਰ ਬੈਸਾ,
ਮਹਾਰਾਜ ਨੇ ਇਸ਼ਾਰਾ ਕੀਤਾ ਆਓ ਜੀ ਰਾਜਾ ਜੀ ਬੈਠੋ, ਤੇ ਗੁਰੂ ਸਾਹਿਬ ਜੀ ਦੀ ਆਗਿਆ ਲੈ ਕੇ ਭੀਮ ਚੰਦ ਸੰਗਤ ਦੇ ਵਿੱਚ ਬੈਠ ਗਿਆ ਜੀ। ਆ ਕੇ ਜੀ ਸੰਗਤ ਦੇ ਵਿੱਚ ਬੈਠ ਗਿਆ, ਕੋਈ ਉਹਦੇ ਵਾਸਤੇ ਵਿਸ਼ੇਸ਼ ਆਸਣ ਨਹੀਂ ਮਹਾਰਾਜ ਨੇ ਲਵਾਇਆ ਜੀ। ਬੇ ਭੀਮ ਚੰਦ ਵੇਖੋ ਨਾ ਲਾਗੇ ਇਲਾਕੇ ਦਾ ਸਭ ਤੋਂ ਵੱਡਾ ਰਾਜਾ ਜੀ। ਹਾਂਜੀ ਤੇ ਅੱਜ ਤੇ ਵੇਖ ਕੇ ਹੈਰਾਨ ਹੋ ਜਾਈਦਾ ਜੀ, ਕਿਸੇ ਗੁਰਦੁਆਰੇ ਵਿੱਚ ਕੋਈ ਮੰਤਰੀ ਆ ਜਾਏ ਜੀ, ਸਾਰੇ ਦਾ ਸਾਰਾ ਪ੍ਰਬੰਧਕ ਢਾਂਚਾ ਜਿਹੜਾ ਉਹਦੇ ਆਲੇ ਦੁਆਲੇ ਘੁੰਮੀ ਜਾਂਦੇ ਜੀ ਸਾਰੇ ਜੀ। ਹਾਂਜੀ ਆ ਸਿੰਘ ਬੈਠਾ ਇੱਕ ਥਾਂ ਤੇ, ਅਸੀਂ ਗਏ ਜੀ ਕਥਾ ਕਰਨ, ਤੋ ਐਮ ਐਲ ਏ ਆ ਗਿਆ, ਮੰਤਰੀ ਵੀ ਸੀ ਉਹ ਨਾਲ ਹੀ। ਹਾਂਜੀ ਤੇ ਪ੍ਰਬੰਧਕਾਂ ਦਾ ਵੇਖੋ ਤਰੀਕਾ, ਗੁਰੂ ਸਾਹਿਬ ਤੇ ਉਹ ਭਾਵਨਾ ਹੀ ਨਹੀਂ ਹੈਗੀ ਜੀ। ਪ੍ਰਬੰਧਕ ਕਹਿਣ ਲੱਗੇ ਬਸ ਮੰਤਰੀ ਆਏਗਾ ਨਾ, ਕਹਿਣ ਲੱਗੇ ਉਹਦੇ ਆਉਂਦਿਆਂ ਹੀ ਕਥਾ ਦੀ ਸਮਾਪਤੀ ਕਰ ਦੇਣੀ ਕਹਿਣ ਲੱਗੇ। ਮੈਂ ਕਿਹਾ ਸ਼ਾਬਾਸ਼ ਇਹ ਤੁਹਾਡੇ ਬੜਾ ਸੋਹਣਾ ਤਰੀਕਾ, ਚੜ ਲੈਣ ਦਿਓ ਇੱਕ ਸਟੇਜ ਤੇ ਫਿਰ ਦੱਸੋ। ਮੈਂ ਕਿਹਾ ਜੀ ਹਾਂਜੀ ਮੰਤਰੀ ਆ ਗਿਆ ਜੀ, ਪੰਡਾਲ ਦੇ ਆਲੇ ਦੁਆਲੇ ਸਭ ਖਲੋ ਗਏ ਜੀ, ਤੇ ਮੰਤਰੀ ਜੀ ਹੋਣਾ ਮਹਾਰਾਜ ਦੇ ਚਰਨਾਂ ਚ ਕੀਤੀ ਨਮਸਕਾਰ ਤੇ ਬਹਿ ਗਏ, ਤੇ ਮੈਂ ਇਹੋ ਗੱਲ ਹੀ ਰਿਪੀਟ ਕਰਤੀ। ਮੈਂ ਕਿਹਾ ਸੰਗਤ ਜੀ ਕਥਾ ਚੱਲ ਰਹੀ ਹੈ, ਤੇ ਪ੍ਰਬੰਧਕ ਕਹਿੰਦੇ ਸੀ ਵੀ ਮੰਤਰੀ ਦੇ ਆਉਣ ਤੇ ਕਥਾ ਦੀ ਸਮਾਪਤੀ ਕਰ ਦਿਓ ਜੀ, ਦੱਸੋ ਕਿੱਥੋਂ ਦੀ ਮਰਜ਼ਾਦਾ ਹੈਗੀ ਹੈ। ਹੈ ਮੰਤਰੀ ਜੀ ਨੂੰ ਪੁੱਛਿਆ ਵੀ ਕਥਾ ਕਰੀਏ, ਉਹ ਵਿਚਾਰਾ ਆਖੇ ਵੀ ਕਰੋ ਜੀ, ਕਿਉਂ ਬੋਲ ਨਹੀਂ ਸਕਦਾ ਕੁਝ ਜੀ। ਉੱਥੇ ਆਪਣਾ ਪੂਰਾ ਪ੍ਰਕਰਨ ਸੁਣਾਇਆ ਤੇ ਨਾਲ ਆਖਿਆ ਵੀ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਮੰਤਰੀ ਚੁੱਕ ਰਿਹਾ, ਸਾਨੂੰ ਕੀ ਹੋਇਆ ਚੁੱਕਣ ਲੱਗਿਆ ਜੀ। ਹਾਂਜੀ ਉਹ ਮੰਤਰੀ ਆ ਚਲੋ ਮੰਨ ਲਓ ਰਾਜਾ, ਤੇ ਚੁੱਕਿਆ ਤੇ ਸਤਿਗੁਰੂ ਜੀ ਦੇ ਚਰਨਾਂ ਚ ਗਿਆ ਨਾ ਜੀ ਉਹਦੀ, ਤੇ ਅਸੀਂ ਆਪਣੇ ਸਤਿਗੁਰੂ ਨੂੰ ਛੱਡ ਕੇ ਤੋ ਮਾੜੇ ਮੋਟੇ ਜੇ ਦੇ ਪਿੱਛੇ ਉਹਦੀ ਝੋਲੀ ਚੁੱਕ ਬਣੇ ਆ ਜੀ, ਕਿਉਂ ਉਹਨੇ ਪੈਸੇ ਦੇ ਜਾਣੇ ਹੈਗੇ ਚਾਰ ਉਹਨਾਂ ਨੂੰ ਜੀ, ਉਹਦੀ ਖੁਸ਼ੀ ਚਾਹੀਦੀ। ਗੁਰਮੁਖੋ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤਿਆਂ ਰੱਜ ਨਹੀਂ ਸਕਦੇ, ਉਹ ਮੰਤਰੀਆਂ ਦੇ ਪੈਸਿਆਂ ਤੇ ਕਦੀ ਨਹੀਂ ਰੱਜਣਗੇ ਜੀ। ਹਾਂਜੀ ਕਦੀ ਨਹੀਂ ਰੱਜ ਸਕਦੇ ਜੀ, ਹੁਣ ਉਹ ਝੂਠਾ ਹੈਗਾ ਜੀ। ਹਾਂਜੀ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਹਨ ਜੀ। ਝੂਠੇ ਰਾਜੇ ਦੁਨੀਆਂ ਦੇ, ਝੂਠੇ ਰਾਜੇ ਦੁਨੀਆਂ ਦੇ,
ਝੂਠੇ ਰਾਜੇ ਦੁਨੀਆਂ ਦੇ, ਦੁਨੀਆਂ ਦੇ,
ਬਸ ਉਹ ਝੂਠਾ ਮਹਿਕਮਾ ਸੀਗਾ ਜੀ। ਮਹਾਰਾਜ ਕੋਲ ਭੀਮ ਚੰਦ ਆਇਆ, ਗੁਰੂ ਸਾਹਿਬ ਨੇ ਕੋਈ ਸਤਿਕਾਰ ਵਾਸਤੇ ਵੱਖਰਾ ਆਸਣ ਨਹੀਂ ਦਿੱਤਾ ਉਹਨੂੰ। ਭੀਮ ਚੰਦ ਆ ਕੇ ਸੰਗਤ ਵਿੱਚ ਥੱਲੇ ਬੈਠ ਗਿਆ,
ਗੋਰੇ ਆਇਸ ਕੋ ਲੈ ਕਰ ਬੈਸਾ,
ਮਹਾਰਾਜ ਨੇ ਆਗਿਆ ਦਿੱਤੀ, ਮਹਾਰਾਜ ਕਹਿੰਦੇ ਬੈਠੋ ਰਾਜਾ ਜੀ, ਤੇ ਭੀਮ ਚੰਦ ਆ ਕੇ ਥੱਲੇ ਬੈਠ ਗਿਆ। ਹਾਂਜੀ
ਵਿਖ ਸਰੂਪ ਪੂਰਨ ਸਸ ਜੈਸਾ,
ਤੇ ਆ ਕੇ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਵੇਖਿਆ, ਭਾਵ ਮਹਾਰਾਜ ਦੇ ਦਰਸ਼ਨ ਕੀਤੇ ਭੀਮ ਚੰਦ ਨੇ। ਹਾਂਜੀ
ਚਮੰ ਸਰਬ ਅਰ ਪੁੰਜਮ ਸਾਹਿਬ,
ਉਹਦੀਆਂ ਸਾਰੀਆਂ ਫੌਜਾਂ ਤੇ ਉਹਦੇ ਨਾਲ ਜਿਹੜੇ ਅਮੀਰ ਵਜ਼ੀਰ ਆਏ ਸੀਗੇ ਭੀਮ ਚੰਦ ਦੇ। ਹਾਂਜੀ
ਧਰ ਧਨ ਧਰ ਨਮੋ ਕਰੇ ਗੁਰ ਸਾਹਿਬ,
ਤੇ ਸਾਰਿਆਂ ਨੇ ਮਾਇਆ ਅੱਗੇ ਰੱਖ ਕੇ ਮਹਾਰਾਜ ਨੂੰ ਮੱਥਾ ਟੇਕਿਆ ਜੀ। ਉਹਨੇ ਥੈਲੀ ਪੂਰੀ ਮਾਇਆ ਦੀ ਰੱਖ ਕੇ ਮੱਥਾ ਟੇਕੀ, ਤੇ ਬਾਕੀਆਂ ਨੇ ਜਿੰਨੀ ਜਿੰਨੀ ਮਾਇਆ ਸੜਦੀ ਬਣਦੀ ਸੀ ਮਹਾਰਾਜ ਨੂੰ ਮੱਥਾ ਟੇਕਿਆ, ਤੇ ਸਾਰੇ ਆਪਣੀ ਆਪਣੀ ਥਾਂ ਤੇ ਬੈਠਦੇ ਗਏ। ਵੇਖ ਲਓ ਉਹਨਾਂ ਨੂੰ ਆਪਣੇ ਰਾਜੇ ਦੇ ਸਾਹਮਣੇ ਗੁਰੂ ਸਾਹਿਬ ਅੱਗੇ ਝੁਕਣਾ ਪਿਆ ਜੀ, ਕਿਉਂ ਇਹ ਮਹਾਂਪੁਰਸ਼ਾਂ ਦੀ ਸਤਿਗੁਰਾਂ ਦੀ ਵੱਡੀ ਤਾਕਤ ਹੁੰਦੀ ਹੈ ਸਤਸੰਗਤ ਦੀ, ਦੁਨੀਆਂ ਦੇ ਬੰਦੇ ਉਸ ਤਾਕਤ ਦੇ ਨੇੜੇ ਤੇੜੇ ਵੀ ਨਹੀਂ ਪਹੁੰਚਦੇ ਜੀ। ਹਾਂਜੀ
ਯਥਾ ਯੋਗ ਥਿਰ ਹੋਇ ਕਰ ਸਾਰੇ,
ਸਾਰਿਆਂ ਨੂੰ ਥਾਂ ਮਹਾਰਾਜ ਨੇ ਦਵਾ ਦਿੱਤੀ, ਸਾਰੇ ਬਹਿ ਗਏ ਜੀ, ਅਮੀਰ ਵਜ਼ੀਰ ਬਾਹਰ ਫੌਜਾਂ ਕਈ ਖਲੋ ਗਈਆਂ ਕਈ ਬੈਠ ਗਈਆਂ। ਹਾਂਜੀ
ਕੇਤਕ ਠਾਂਡੇ ਦਰਸ ਨਿਹਾਰੇ,
ਕਈਆਂ ਨੂੰ ਬਹਿਣ ਦੀ ਥਾਂ ਨਾ ਮਿਲੀ, ਤੇ ਕਈ ਭੀਮ ਚੰਦ ਦੇ ਨਾਲ ਆਏ ਹੋਏ ਬੰਦੇ ਖਲੋ ਕੇ ਮਹਾਰਾਜ ਦੇ ਦਰਸ਼ਨ ਕਰ ਰਹੇ ਜੀ, ਉਹਨਾਂ ਨੂੰ ਬਹਿਣ ਦੀ ਥਾਂ ਨਹੀਂ ਮਿਲੀ। ਤੁਸੀਂ ਖੁਦ ਹਿਸਾਬ ਲਾਓ ਕਿੰਨੀ ਜ਼ਿਆਦਾ ਸੰਗਤ ਹੋਏਗੀ ਉਸ ਸਮੇਂ ਦੀ। ਉਹਨਾਂ ਨੂੰ ਬਹਿਣ ਦੀ ਥਾਂ ਨਾ ਮਿਲੀ, ਖਲੋ ਕੇ ਦਰਸ਼ਨ ਕਰ ਰਹੇ ਸੱਚੇ ਪਾਤਸ਼ਾਹ ਦੇ।
ਹਾਂਜੀ, ਕੁਸ਼ਲ ਪ੍ਰਸ਼ਨ, ਕਲ ਕੀ ਧਰ ਕੀਨਾ।
ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜੇ ਨੂੰ ਸੁੱਖ ਸਾਂਦ ਪੁੱਛੀ, ਦੱਸੋ ਰਾਜਾ ਜੀ ਤੁਹਾਡੀ ਸਿਹਤ ਸਭ ਠੀਕ ਹੈ, ਰਾਜ ਪ੍ਰਬੰਧ ਸਾਰਾ ਠੀਕ ਹੈ?
ਹਾਂਜੀ। ਹੱਥ ਜੋੜ ਭੂਪਤ ਕਹਿ ਦੀਨਾ।
ਭੀਮ ਚੰਦ ਹੱਥ ਜੋੜ ਕੇ ਆਖੇ, ਸੱਚੇ ਪਾਤਸ਼ਾਹ ਮਹਾਰਾਜ ਸਾਰਾ ਕੁਝ ਠੀਕ ਹੈ।
ਗਿਰ ਰਾਜਨ ਕੇ ਅਨੇਕ ਪ੍ਰਸੰਗ।
ਮਹਾਰਾਜ ਕਹਿਣ ਲੱਗੇ, ਫਿਰ ਹੋਰ ਦੱਸ। ਕਹਿਣ ਲੱਗੇ, ਆਸੇ ਪਾਸੇ ਦਾ ਪ੍ਰਸੰਗ ਗੱਦ ਕੇ ਆਖੋ। 22 ਧਾਰਾਂ ਸੰਸਾ ਸੰਗਤ ਦੀ, 22 ਧਾਰਾਂ। ਹਾਂਜੀ, ਪਹਾੜ ਦੀਆਂ ਮੁੱਖ ਰੂਪ ਦੇ ਵਿੱਚ 22 ਚੋਟੀਆਂ ਸਨ, ਤੇ 22 ਚੋਟੀਆਂ ਦੇ ਵੱਖੋ ਵੱਖਰੇ ਰਾਜੇ ਸਨ ਜੀ। ਉਹ 22 ਧਾਰਾਂ ਤਾਂ ਅੱਜ ਵੀ ਹੈਗੀਆਂ, ਪਰ ਹੁਣ ਉੱਥੇ ਰਾਜ ਪ੍ਰਬੰਧ ਉਹ ਨਹੀਂ ਹੈਗਾ ਜੀ। ਆਨੰਦਪੁਰ ਸਾਹਿਬ ਅੱਜ ਵੀ ਹੈ, ਤੇ ਆਨੰਦਪੁਰ ਸਾਹਿਬ ਵਾਲੇ ਗੁਰੂ ਜੀ ਅੱਜ ਵੀ ਉਵੇਂ ਹੀ ਨੇ ਜੀ, ਫਰਕ ਬੜਾ ਜੀ। 22 ਧਾਰਾਂ ਸਨ ਤੇ 22 ਇਹਨਾਂ ਦੇ ਰਾਜੇ ਸਨ, ਤੇ 22 ਦੇ 22 ਜਿਹੜੇ ਰਾਜੇ ਨੇ ਉਹਨਾਂ ਦਾ ਮੁਖੀ ਭੀਮ ਚੰਦ ਹੈ ਜੀ, ਉਹਨਾਂ ਦਾ ਮੁਖੀ ਭੀਮ ਚੰਦ। ਹੁਣ ਇਹ ਜਿਹੜੀਆਂ 22 ਧਾਰਾਵਾਂ ਨੇ ਨਾ, ਇਹ ਲਗਭਗ ਸ਼ਿਮਲੇ ਦੇ ਇਲਾਕੇ ਦੇ ਵਿੱਚ ਹੈਗੀਆਂ ਜੀ। ਹਾਂਜੀ, ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੁੱਛ ਰਹੇ, ਮਹਾਰਾਜ ਕਹਿੰਦੇ ਤੁਹਾਡੀਆਂ 22 ਧਾਰਾਂ ਸਭ ਠੀਕ ਨੇ, ਚੱਲ ਰਹੀਆਂ ਪ੍ਰਬੰਧ ਸਾਰਾ?
ਹਾਂਜੀ। ਪੁੰਨ ਪ੍ਰਭ ਪੁੱਛੇ ਜਿਸ ਜਿਸ ਢੰਗ।
ਮਹਾਰਾਜ ਨੇ ਜਿਸ ਜਿਸ ਤਰੀਕੇ ਨਾਲ ਭੀਮ ਚੰਦ ਨੂੰ ਪ੍ਰਸ਼ਨ ਕੀਤਾ, ਭੀਮ ਚੰਦ ਉਸੇ ਤਰੀਕੇ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸ ਰਿਹਾ। ਹਾਂਜੀ।
ਕਿਤਕ ਰਾਜ ਦੂਣ ਜੋ ਕਹਿ ਲੂਰੰਗ।
ਤੇ ਕੁਝ ਕੁ ਰਾਜ, ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਵੀ ਤੁਹਾਡੇ ਰਾਜ ਵਿੱਚ ਕਿੰਨਾ ਕੁ ਰਾਜ ਆ ਜਾਂਦਾ, ਕਿੰਨੀ ਕੁ ਥਾਂ ਆ ਜਾਂਦੀ ਹੈ, ਕਹਿਲੂਰ ਕਿੱਡਾ ਕੁ ਵੱਡਾ ਹੈਗਾ? ਕਹਿਣ ਲੱਗੇ, ਹਾਂਜੀ,
ਭੂਪ ਕਟੋਚਨ ਕੋ ਕਿਤ ਪੂਰਾ।
ਫਿਰ ਇੱਕ ਸਾਧ ਸੰਗਤ ਜੀ, ਧਾਰਾ ਦਾ ਨਾਮ ਕਟੋਚ ਸੀਗਾ ਜੀ, ਉਹਦੇ ਰਾਜੇ ਨੂੰ ਕਟੋਚੀਏ ਦਾ ਰਾਜਾ ਕਹਿੰਦੇ ਸਨ, ਕਟੋਚੀਆ ਰਾਜਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹਦਾ ਕੀ ਹਾਲ ਹੈ? ਕਹਿਣ ਲੱਗੇ, ਜਿਵੇਂ ਸਾਰਿਆਂ ਨੂੰ ਪਹਿਲਾਂ ਹੀ ਜਾਣਦੇ ਹੋਣ, ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਨੂੰ ਕਿਹੜਾ ਖ਼ਬਰਾਂ ਅਖ਼ਬਾਰ ਪੜ੍ਹਨ ਦੀ ਥੋੜ੍ਹੀ ਲੋੜ ਸੀਗੀ ਜੀ, ਉਹ ਤੇ ਅੰਤਰਜਾਮੀ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ, ਭੀਮ ਚੰਦ ਕਟੋਚੀਏ ਰਾਜੇ ਦਾ ਕੀ ਹਾਲ ਹੈ? ਕਿਉਂਕਿ ਗੁਰੂ ਸਾਹਿਬ ਨੂੰ ਪਤਾ ਸੀਗਾ ਆਉਣ ਵਾਲੇ ਸਮੇਂ ਵਿੱਚ ਸਾਰੇ ਰਾਜਿਆਂ ਨੇ ਸਾਡੇ ਨਾਲ ਈਰਖਾ ਕਰਨੀ ਹੈ ਜੀ। ਵੇਖ ਲਓ, ਮਹਾਰਾਜ ਨੂੰ ਸਭ ਗੱਲਾਂ ਦਾ ਪਤਾ। ਭੀਮ ਚੰਦ ਨੂੰ ਮਹਾਰਾਜ ਪੁੱਛਦੇ, ਮਹਾਰਾਜ ਕਹਿੰਦੇ ਤੁਹਾਡੇ ਕਟੋਚੀਏ ਰਾਜੇ ਦਾ ਕੀ ਹਾਲ ਹੈ?
ਹਾਂਜੀ, ਜੱਸੋ ਵਾਲੀਆ ਔਰ ਗੁਲੇਰੂ।
ਅੱਛਾ, ਜੱਸੋ ਵਾਲੀਏ ਦਾ ਦੱਸੋ। ਕਹਿਣ ਲੱਗੇ, ਆ ਜੱਸੋ ਵਾਲ ਇੱਕ ਧਾਰ ਦਾ ਨਾਮ ਹੋਏਗਾ ਜੀ। ਮਹਾਰਾਜ ਕਹਿਣ ਲੱਗੇ, ਉਸ ਰਾਜੇ ਦਾ ਕੀ ਹਾਲ ਹੈ ਜੱਸੋ ਵਾਲੀਏ ਦਾ?
ਹਾਂਜੀ, ਬਿਜੜ ਵਾਲੀਆ ਬਹੁਰ ਚੰਦੇਰੂ।
ਗੁਲੇਰੂ ਕਹਿਣ ਲੱਗੇ, ਉਥੋਂ ਦੇ ਰਾਜੇ ਦਾ ਕੀ ਹਾਲ ਹੈ? ਫਿਰ ਬਿਜੜ ਵਾਲੀਆ ਬਹੁਰ ਚੰਦੇਰੂ, ਬਿਜੜ ਵਾਲ ਵਾਲੀ ਜਿਹੜੀ ਧਾਰਾ ਉਹਦੇ ਰਾਜੇ ਦਾ ਕੀ ਹਾਲ ਹੈ, ਤੇ ਚੰਦੇਰੂ ਜਿਹੜੀ ਧਾਰਾ ਉਹਦੇ ਰਾਜੇ ਦਾ ਕੀ ਹਾਲ? ਭਾਵ ਕਰਦਿਆਂ ਕਰਦਿਆਂ ਦਸਵੇਂ ਪਾਤਸ਼ਾਹ ਨੇ 22 ਧਾਰਾ ਪੂਰੀਆਂ ਕਰ ਦਿੱਤੀਆਂ ਜੀ। ਗੱਜ ਕੇ ਆਖੋ, ਵਰੀਰ ਲਾਗੇ ਬੜੇ ਸਿਆਣੇ, ਉਹ ਕਹਿਣ ਵੀ ਇਹਨਾਂ ਨੂੰ ਸਾਰੀਆਂ ਧਾਰਾਂ ਦਾ ਪਤਾ ਹੈਗਾ, ਹੈ ਸਾਰੇ ਰਾਜਿਆਂ ਦਾ ਪਤਾ ਇਹਨਾਂ ਨੂੰ ਹੈ, ਤੇ ਆਪਾਂ ਤੇ ਸਮਝਦੇ ਹਾਂ ਪਤਾ ਹੀ ਕੁਝ ਨਹੀਂ ਹੈਗਾ, ਪਰ ਇਹਨਾਂ ਨੂੰ ਸਾਰੀ ਜਾਣਕਾਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਭੀਮ ਚੰਦ ਕੋਲੋਂ ਕੱਲੇ ਕੱਲੇ ਰਾਜੇ ਦਾ ਨਾਮ ਲੈ ਕੇ ਉਹਦੇ ਬਾਰੇ ਪੁੱਛ ਰਹੇ। ਹਾਂਜੀ,
ਇਸ ਤੇ ਆਦਿਕ ਰਾਜ ਪ੍ਰਹਾਰੀ।
ਹਾਂਜੀ,
ਗੁਰਭੂਜਨ ਨਿਪ ਸਕਲ ਉਚਾਰੀ।
ਮਹਾਰਾਜ ਪੁੱਛਦੇ ਗਏ ਤੇ ਭੀਮ ਚੰਦ ਨੂੰ ਮਹਾਰਾਜ ਦੇ ਸਾਹਮਣੇ ਗੱਲ ਕੋਈ ਨਾ ਆਏ ਜੀ। ਮਹਾਰਾਜ ਦਾ ਪ੍ਰਭਾਵ ਐਸਾ ਸੀਗਾ, ਬਸ ਕਹਿੰਦਾ ਰਿਹਾ ਜੀ ਉਹ ਵੀ ਠੀਕ ਹੈ, ਉਹ ਵੀ ਠੀਕ ਹੈ, ਸਾਰੇ ਰਾਜੇ ਠੀਕ ਠਾਕ ਚੱਲ ਰਹੇ ਨੇ। ਹਾਂਜੀ,
ਹੁਣ ਬੋਲਿਓ ਜੇ ਵਸਤ ਅਜਾਇਬ।
ਪਰ ਉਹ ਜਿੱਥੇ ਕਸੂਈ ਸੀ ਨਾ ਜੀ, ਉੱਥੋਂ ਦੀ ਗੱਲ ਹੋਈ ਜੀ ਬਸ ਜੀ ਉਹਦੀ, ਇੱਥੇ ਬੜੇ ਲੋਕ ਮਿਲਣ ਵਾਸਤੇ ਆਉਣਗੇ, ਤੇ ਕਈ ਵਾਰੀ ਵੇਖੀਦਾ ਜੀ ਸੰਗਤ ਜੀ ਜੈਸਾ ਬੰਦੇ ਦਾ ਸੁਭਾਅ ਹੁੰਦਾ ਉਹਨੇ ਵੈਸੀ ਗੱਲ ਕਰਨੀ ਹੈ। ਪਰਮੇਸ਼ਰ ਦੇ ਨਾਮ ਦੀ, ਸਤਿਗੁਰੂ ਜੀ ਦੀ ਤੇ ਗੱਲ ਕੋਈ ਕੋਈ ਕਰਦਾ ਜੀ। ਹਾਂਜੀ, ਬਾਕੀ ਤੇ ਕਟੋਚੀਆਂ ਰਾਜੇ ਵਾਲੀ ਗੱਲ ਕਰਦੇ ਜੀ। ਹਾਂਜੀ, ਕਟੋਚੀਆਂ ਰਾਜੇ ਵਾਲੀਆਂ ਹੀ ਗੱਲਾਂ ਚੱਲਦੀਆਂ ਜੀ, ਕਈ ਤੇ ਫਿਰ ਸਾਰੀ ਅਖਬਾਰ ਹੀ ਸੁਣਾ ਕੇ ਜਾਂਦੇ ਜੀ, ਤੇ ਮਨ ਵਿੱਚ ਸੋਚੀਦਾ ਵੀ ਵੇਖਾ ਆਪਣਾ ਵੀ ਸਮਾਂ ਬਰਬਾਦ ਕਰਨ ਦਏ ਤੇ ਸਾਡਾ ਵੀ ਕਰਨ ਦਏ ਜੀ। ਹੈ, ਘੜੀ ਵਾਹਿਗੁਰੂ ਵਾਹਿਗੁਰੂ ਜਪ ਲੈਂਦੇ ਤਾਂ ਠੀਕ ਸੀਗਾ ਜੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਭੀਮ ਚੰਦ ਨੇ ਗੁਰੂ ਸਾਹਿਬ ਨਾਲ ਕੋਈ ਅੰਦਰ ਦੀ ਗੱਲ ਨਹੀਂ ਕੀਤੀ। ਗੱਜ ਕੇ ਆਖੋ
ਵਾਹਿਗੁਰੂ,
ਇਹ ਨਹੀਂ ਆਖਿਆ ਮਹਾਰਾਜ ਮੇਰੀ ਸੁਰਤ ਨਹੀਂ ਲੱਗਦੀ, ਮਹਾਰਾਜ ਮੇਰਾ ਨਾਮ ਜਪਣ ਨੂੰ ਜੀ ਕਰਦਾ, ਉਹਦਾ ਕਿੱਥੋਂ ਕਰਨਾ ਹੈਗਾ ਜੀ। ਹਾਂਜੀ, ਉਹ ਤਾਂ ਵੀ ਵੇਖੀਏ ਨਾ ਜੀ, ਤੇ ਸੰਸਾਰ ਦੇ ਵਿੱਚ ਕੋਈ ਵਿਰਲਾ ਹੀ ਬੰਦਾ ਹੁੰਦਾ ਜਿਹੜਾ ਇਹ ਕਹਿੰਦਾ ਵੀ ਮੇਰਾ ਨਾਮ ਜਪਣ ਨੂੰ ਜੀ ਕਰਦਾ। ਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੀਏ ਵੀ ਸਾਡੀ ਸੁਰਤ ਟਿਕ ਜਾਏ ਨਾਮ ਵਿੱਚ ਦੀ, ਕੋਈ ਵਿਰਲਾ ਹੀ ਜੀ। ਹਾਂਜੀ, ਉਹ ਕਿਤੇ ਬਾਣੀ ਪੜ੍ਹਨ ਵਾਲੇ ਵੀ ਆ ਕੇ ਤੇ ਸਿਰ ਮਾਰ ਦਿੰਦੇ, ਇੰਨਾ ਨਹੀਂ ਕਹਿਣ ਲੱਗੇ, ਇੰਨਾ ਨਹੀਂ ਜੀ। ਹਾਂਜੀ, ਉਹ ਮੁਸ਼ਕਲ ਹੋ ਜਾਂਦੀ ਨਾ ਜੀ ਬੰਦੇ ਵਾਸਤੇ ਜੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਨਾਲ ਸਰਕਾਰੀ ਗੱਲਾਂ ਉਹਨੇ ਸ਼ੁਰੂ ਕਰ ਦਿੱਤੀਆਂ ਜੀ। ਜਿੱਥੇ ਕੋਈ ਸੋਈ ਸੋਈ ਟਿੱਕੀ ਸੀ, ਪੁੰਨ ਬੋਲਿਓ ਜੇ ਵਸਤ ਅਜਾਇਬ। ਭੀਮ ਚੰਦ ਕਹਿਣ ਲੱਗਾ, ਮਹਾਰਾਜ ਅਸੀਂ ਸੁਣਿਆ ਤੁਹਾਡੇ ਕੋਲ ਬੜੀਆਂ ਅਜੀਬੋ ਗਰੀਬ ਵਸਤੂਆਂ ਨੇ। ਗੱਜ ਕੇ ਆਖੋ, ਭਲਾ ਲੋਕ ਮਹਾਰਾਜ ਦੇ ਸਾਹਮਣੇ ਬੈਠਾ ਤੇ ਮਹਾਰਾਜ ਨਾਲ ਪਿਆਰ ਨਹੀਂ ਕਰਨ ਦਿਆ, ਮਹਾਰਾਜ ਨਾਲ ਵਸਤੂਆਂ ਦੀਆਂ ਗੱਲਾਂ ਕਰਨ ਦਿਆ ਜੀ। ਸੰਗਤ ਜੀ, ਕੋਈ ਬੰਦਾ ਤੁਹਾਡੇ ਨਾਲ ਪਿਆਰ ਦੀ ਗੱਲ ਕਰੇ ਨਾ, ਪਿਆਰ ਦੀ ਗੱਲ, ਤੇ ਤੁਹਾਨੂੰ ਇਉਂ ਲੱਗੇ ਵੀ ਇਹ ਸਾਡਾ ਆਪਣਾ, ਤੇ ਦੋ ਤਿੰਨ ਵਸਤੂਆਂ ਦੀ ਤੇ ਗੱਲ ਛੱਡੋ, ਕਈ ਵਾਰੀ ਬੰਦਾ ਇੰਨੇ ਪਿਆਰ ਵਿੱਚ ਆ ਜਾਂਦਾ ਵੀ ਸਾਰਾ ਕੁਝ ਦੇਣ ਨੂੰ ਜੀ ਕਰ ਆਉਂਦਾ ਹੈ ਜੀ। ਪਰ ਉਹ ਮਹਾਰਾਜ ਨਾਲ ਪਿਆਰ ਵਾਲੀ ਗੱਲ ਨਹੀਂ ਉਹਨੇ ਕੀਤੀ, ਵਸਤੂਆਂ ਦੀ ਗੱਲ ਕੀਤੀ। ਕਹਿਣ ਲੱਗਾ ਜੀ, ਤੁਹਾਡੇ ਕੋਲ ਬੜੀਆਂ ਵਧੀਆ ਵਸਤੂਆਂ ਨੇ। ਹਾਂਜੀ,
ਕਰ ਕਿਰਪਾ ਕਰੋ ਸੋ ਹਮੇ ਦਿਖਾਵੋ।
ਬਸ ਸੁਰਤ ਤੇ ਉਹਦੇ ਚ ਕੀ ਹੈਗੀ ਜੀ। ਕਹਿਣ ਲੱਗਾ, ਕਿਰਪਾ ਕਰੋ ਤੇ ਮਹਾਰਾਜ ਸਾਨੂੰ ਉਹ ਵਸਤੂਆਂ ਵਿਖਾਓ। ਹਾਂ ਹਾਂਜੀ,
ਵਾਂਛਤ ਹੁਤੇ ਸੋ ਅਬਹ ਅਨਾਵਹ।
ਸੱਚੇ ਪਾਤਸ਼ਾਹ ਭਾਈ ਸੰਤੋਖ ਸਿੰਘ ਲਿਖਦੇ, ਵਾਂਛਤ ਹੁਤੇ ਸੋ ਅਬਹ ਅਨਾਵਹ। ਮਹਾਰਾਜ ਸਾਡੀ ਹੁਣੇ ਵੇਖਣ ਦੀ ਇੱਛਾ, ਕਿਰਪਾ ਕਰੋ ਤੇ ਹੁਣੇ ਸਾਨੂੰ ਵਿਖਾਓ। ਹਾਂਜੀ,
ਸ੍ਰੀ ਕਰਗੀ ਤਰ ਹੁਕਮ ਬਖਾਨਾ।
ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ,
ਆਨੋ ਚੌਂਕੀ ਅਜਬ ਮਹਾਨਾ।
ਮਹਾਰਾਜ ਕਹਿਣ ਲੱਗੇ, ਭਾਈ ਚੰਦਨ ਦੀ ਚੌਂਕੀ ਲਿਆ ਕੇ ਰਾਜੇ ਨੂੰ ਵਿਖਾਓ। ਕਹਿਣ ਲੱਗੇ, ਗੱਜ ਕੇ ਆਖੋ,
ਵਾਹਿਗੁਰੂ,
ਚੰਦਨ ਦੀ ਚੌਂਕੀ ਲਿਆ ਕੇ ਵਿਖਾਓ ਇਹਨੂੰ। ਹਾਂਜੀ,
ਪੰਜ ਕਲਾ ਸ਼ਸਤਰ ਅਬ ਲਿਆਵੋ।
ਪੰਜ ਕਲਾ ਸ਼ਸਤਰ ਵੀ ਲਿਆ ਕੇ ਰਾਜੇ ਨੂੰ ਵਿਖਾਓ, ਇਹਦਾ ਵੇਖਣ ਨੂੰ ਮਨ ਕਰ ਰਿਹਾ। ਹਾਂਜੀ,
ਪੂਰਹ ਆਸ ਇਨ ਸਕਲ ਦਿਖਾਵੋ,
ਇਹਦੀ ਆਸ ਪੂਰੀ ਕਰੋ, ਇਹਨੂੰ ਪੰਜ ਕਲਾ ਸ਼ਸਤਰ ਤੇ ਚੰਦਨ ਦੀ ਚੌਂਕੀ ਲਿਆ ਕੇ ਵਿਖਾਓ।
ਕੋਸ਼ਪਤੀ ਸੁਣ ਕੈ ਤਤ ਕਾਲਾ।
ਕੋਸ਼ਪਤੀ ਜਿਹੜਾ ਖਜ਼ਾਨਚੀ ਜੀ ਨੇ ਸਾਰਾ ਕੁਝ ਸਾਂਭਿਆ ਹੋਇਆ ਸੀਗਾ, ਉਹ ਉਸੇ ਵੇਲੇ ਮਹਾਰਾਜ ਦਾ ਹੁਕਮ ਸੁਣ ਕੇ
ਆਨ ਧਰੇ ਗੁਰ ਅਗਰ ਸੰਭਾਲਾ,
ਚੰਦਨ ਦੀ ਚੌਂਕੀ ਮਹਾਰਾਜ ਦੇ ਚਰਨਾਂ ਚ ਰੱਖ ਦਿੱਤੀ ਜੀ ਲਿਆ ਕੇ ਜੀ। ਹੁਣ ਭੀਮ ਚੰਦ ਦੁਨਿਆਵੀ ਰਾਜਾ ਤਾਂ ਹੈਗਾ, ਪਰ ਚੰਦਨ ਦੀ ਉਹ ਮਹਿੰਗੀ ਚੌਂਕੀ ਤੇ ਜੋ ਉਹਦਾ ਕਰਤਵ ਸੀਗਾ ਉਹ ਉਹਦੇ ਕੋਲ ਨਹੀਂ ਸੀ ਹੈਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪਹਿਲਾਂ ਰਾਜੇ ਚੰਦਨ ਦੀ ਚੌਂਕੀ ਵੇਖ ਲੈ। ਹਾਂਜੀ,
ਚੌਂਕੀ ਕਲ ਦਾਬੀ ਜਬ ਪੂਰਬ।
ਹਾਂਜੀ,
ਇੱਕ ਸੀ ਪੁਤਲੀ ਪਿਖੀ ਅਬੂਰ,
ਉਹਦੇ ਵਿੱਚ ਇੱਕ ਕਲਾ ਸੀ, ਮਹਾਰਾਜ ਨੇ ਉਹ ਕਲਾ ਨੱਪੀ ਤੇ ਸਾਧ ਸੰਗਤ ਉਹਦੇ ਵਿੱਚੋਂ ਚਾਰ ਪੁਤਲੀਆਂ ਨਿਕਲੀਆਂ ਜੀ, ਬੜੀਆਂ ਸੋਹਣੀਆਂ। ਹਾਂਜੀ,
ਗਹਿ ਕਰ ਮਹਿ ਡਲ ਦੇਤ ਰੁੜਾਈ।
ਹਾਂਜੀ,
ਚਲਹਿ ਚਾਲ ਸੇਵਕ ਦਿਖਰਾਈ।
ਤੇ ਸਾਧ ਸੰਗਤ ਉਹਦੇ ਤੇ ਖੇਡ ਬਣੀ ਹੋਈ ਸੀਗੀ ਜੀ, ਇੱਕ ਖੇਡ ਬਣੀ ਸੀਗੀ, ਉਹ ਪੁਤਲੀਆਂ ਆਪੇ ਹੀ ਉਹ ਖੇਡ ਖੇਡਣ, ਭੀਮ ਚੰਦ ਵੀ ਵੇਖ ਰਿਹਾ ਤੇ ਉਹਦੇ ਸਿਪਾਹੀ ਵੀ ਵੇਖ ਰਹੇ ਤੇ ਵਜ਼ੀਰ ਵੀ ਵੇਖ ਰਹੇ ਵੀ ਮਹਾਰਾਜ ਹੈਗੇ ਤੇ ਗੁਰੂ ਨੇ ਫਕੀਰ ਨੇ, ਪਰ ਇਹੋ ਜਿਹੀਆਂ ਚੀਜ਼ਾਂ ਤੇ ਸਾਡੇ ਰਾਜੇ ਕੋਲ ਵੀ ਨਹੀਂ ਹੈਗੀਆਂ। ਕਹਿਣ ਲੱਗੇ, ਹਾਂਜੀ,
ਭੀਮ ਚੰਦ ਆਨੰਦ ਬਿਲੰਦਾ।
ਭੀਮ ਚੰਦ ਵੇਖ ਕੇ ਬੜਾ ਖੁਸ਼ ਹੋਇਆ ਜੀ, ਤੇ ਮਨ ਵਿੱਚ ਇਹ ਵੀ ਫੁਰਨਾ ਹੈਗਾ ਵੀ ਮੈਨੂੰ ਮਿਲ ਜਾਏ ਜੀ। ਗੱਜ ਕੇ ਆਖੋ, ਵਾਹਿਗੁਰੂ ਹੈ, ਮਨ ਵਿੱਚ ਫੁਰਨਾ ਹੈਗਾ ਵੀ ਇਹ ਮੇਰੇ ਕੋਲ ਵੀ ਆਉਣੀ ਚਾਹੀਦੀ ਹੈ। ਵੇਖ ਕੇ ਬੜਾ ਖੁਸ਼ ਹੋਇਆ ਜੀ ਉਹ ਜੀ। ਕਈ ਵਾਰੀ ਕਿਸੇ ਕੋਲ ਵਸਤੂ ਇੰਨੀ ਵਧੀਆ ਹੁੰਦੀ ਹੈ ਵੀ ਬੰਦਾ ਤਾਰੀਫ ਵੀ ਕਰਦਾ ਵੀ ਬੜੀ ਸੋਹਣੀ ਹੈ, ਮੂੰਹੋਂ ਵੀ ਨਹੀਂ ਕਹਿ ਸਕਦਾ ਪਰ ਮਨ ਵਿੱਚ ਹੁੰਦਾ ਵੀ ਮੈਨੂੰ ਹੀ ਮਿਲ ਜਾਏ ਜੀ ਇਹ ਜੀ। ਭੀਮ ਚੰਦ ਸੋਚ ਰਿਹਾ ਵੀ ਮੇਰੇ ਕੋਲ ਹੋਣੀ ਚਾਹੀਦੀ ਹੈ। ਹਾਂਜੀ,
ਅਦਭੁਤ ਦੇਖਤ ਮਤ ਕਿਸਮੰਦਾ,
ਬੜੀ ਅਦਭੁਤ ਵਸਤੂ ਹੈ, ਜਿਹੜਾ ਵੇਖੇਗਾ ਹੈਰਾਨ ਹੋ ਜਾਇਆ ਕਰੇਗਾ, ਮੇਰੀ ਰਾਜਿਆਂ ਦੇ ਵਿੱਚ ਟੌਰ ਬਣੇਗੀ, ਵੀ ਸਾਡੇ ਵੱਡੇ ਰਾਜੇ ਕੋਲ ਇੰਨੀਆਂ ਅਦਭੁਤ ਵਸਤੂਆਂ ਨੇ।
ਹਾਂਜੀ,
ਪੁੰਨ ਕਲ ਦਾਬ ਸ਼ਸਤਰ ਦਿਖਰਾਇਓ।
ਮਹਾਰਾਜ ਸੱਚੇ ਪਾਤਸ਼ਾਹ ਨੇ 5 ਕਲਾ ਸ਼ਸਤਰ ਮੰਗਾਇਆ ਜੀ। ਹਾਂਜੀ, ਮਹਾਰਾਜ ਨੇ ਉਹਦੀ ਕਲਾ ਨੱਪ ਕੇ ਦੱਸੀ ਜੀ। ਹਾਂਜੀ,
ਸ਼ਕਤ ਤਮਾਂਚਾ ਖੜਗ ਬਣਾਇਓ।
ਪਹਿਲਾਂ ਛੋਟੀ ਸ੍ਰੀ ਸਾਹਿਬ, ਫਿਰ ਉਹ ਨੇਜਾ ਬਣ ਗਿਆ, ਫਿਰ ਉਹ ਖੜਗ ਬਣ ਗਿਆ ਜੀ। ਸਾਰਾ ਕੁਝ ਵਿਖਾਇਆ, ਵੇਖ ਕੇ ਹੈਰਾਨ ਹੋ ਗਿਆ, ਐਡੀ ਵਧੀਆ ਵਸਤੂ। ਹਾਂਜੀ, ਤੇ ਫਿਰ ਮਹਾਰਾਜ ਕਹਿਣ ਲੱਗੇ, ਰਾਜੇ ਅਜੇ ਤੇ ਕੁਝ ਵੀ ਨਹੀਂ ਬਣਿਆ, ਜਦੋਂ ਖੜਗ ਬਣੀ ਸੀ ਨਾ, ਮਹਾਰਾਜ ਨੇ ਉਹਦੀ ਕਲਾ ਨੱਪੀ ਤੇ ਉਹ ਹੀ ਜਿਹੜਾ ਸ਼ਸਤਰ ਸੀ ਪਿਸਤੌਲ ਬਣ ਗਿਆ ਜੀ। ਉਹ ਬੜਾ ਹੈਰਾਨ ਹੋਇਆ, ਕਹਿਣ ਲੱਗਾ ਕਮਾਲ ਹੈ। ਕਹਿਣ ਲੱਗਾ ਸ਼ਸਤਰ ਇੱਕ ਤੇ ਕੰਮ ਸਾਰੇ ਲੈ ਲਓ ਇਹਦੇ ਕੋਲੋਂ। ਹਾਂਜੀ,
ਆਯੁੱਧ ਪੰਜ ਬਣਾਏ ਦਿਖਾਏ।
ਮਹਾਰਾਜ ਨੇ 5 ਕਲਾ ਬਣਾ ਕੇ ਉਹਦੀਆਂ ਵਿਖਾਈਆਂ ਵੱਖ ਵੱਖ ਆਪ ਆਪਣੇ ਹੱਥਾਂ ਨਾਲ। ਮਹਾਰਾਜ ਕਹਿੰਦੇ, ਆਹ ਵੇਖ ਨੇਜਾ, ਆਹ ਵੇਖ ਕਟਾਰ, ਆਹ ਵੇਖ ਖੜਗ, ਆਹ ਵੇਖ ਕਿਰਪਾਨ, ਆਹ ਵੇਖ ਪਿਸਤੌਲ। ਉਹ ਤੇ ਹੱਕਾ ਪੱਕਾ ਹੀ ਰਹਿ ਗਿਆ ਜੀ, ਖੜ ਕੇ ਆਖੋ ਵਾਹਿਗੁਰੂ। ਹਾਂਜੀ, ਐਡੀ ਕਮਾਲ ਦੀ ਵਸਤੂ। ਕਹਿਣ ਲੱਗਾ, ਹਾਂਜੀ,
ਗੁਲਕਾਂ ਡਾਲ ਬਰੂਦ ਚਲਾਏ।
ਮਹਾਰਾਜ ਕਹਿਣ ਲੱਗੇ, ਭੀਮ ਚੰਦ ਪਿਸਤੌਲ ਚਲਾ ਕੇ ਵੀ ਵਿਖਾ ਦੀਏ। ਹਾਂਜੀ, ਇਹ ਵੀ ਨਾ ਉਹਦੇ ਮਨ ਚ ਰਹਿ ਜੇ ਵੀ ਸ਼ਸਤਰ ਰੱਖਿਆ ਤਾਂ ਹੈਗਾ, ਚਲਾਉਣਾ ਨੀ ਆਉਂਦਾ ਜੀ। ਮਹਾਰਾਜ ਨੇ ਗੋਲੀ ਪਾ ਕੇ ਤੇ ਆਪ ਆਪਣੇ ਹੱਥੀ ਚਲਾ ਕੇ ਵਿਖਾਇਆ।
ਜਿਤਕ ਸੰਗ ਮੈਂ ਚਮੂ ਪਹਾੜੀ,
ਤੇ ਨਾਲ ਜਿੰਨੇ ਹੋਰ ਪਹਾੜੀ ਸੈਨਾ ਸੀਗੀ, ਅਮੀਰ ਵਜ਼ੀਰ ਸਨ ਸਾਰੇ।
ਹੇਰ ਹੇਰ ਹੈਰਾਨੇ ਭਾਰੀ,
ਬੜੇ ਹੈਰਾਨ ਹੋਏ ਜੀ ਉਹ ਵੀ ਕਮਾਲ ਹੈ ਜੀ। ਤੇ ਭੀਮ ਚੰਦ ਬੋਲਣ ਨੀ ਦਿਆ, ਅੰਦਰੋਂ ਇਹ ਸੋਚਦਾ ਵੀ ਇਹ ਵੀ ਸ਼ਸਤਰ ਮੇਰੇ ਕੋਲ ਹੀ ਆ ਜੇ ਜੀ। ਕੱਜ ਕੇ ਆਖੋ, ਇਹ ਬੰਦੇ ਦਾ ਸੁਭਾਅ ਹੈਗਾ, ਬੋਲਦੇ ਆਪਾਂ ਨੀ ਹੁੰਦਾ। ਕਈ ਵਾਰੀ ਆਪਣੇ ਮਨਾਂ ਵਿੱਚ ਵੀ ਇਹੋ ਜਿਹੀ ਗੱਲ ਹੈ ਜੀ, ਕਈ ਬੰਦਿਆਂ ਦੇ ਮਨ ਵਿੱਚ ਐਸੀ ਗੱਲ ਹੋਏਗੀ ਜੀ। ਹਾਂਜੀ, ਵੀ ਮੇਰੇ ਕੋਲ ਨੀ ਹੈਗੀ, ਮੇਰੇ ਕੋਲ ਵੀ ਇਹ ਵਸਤੂ ਆ ਜੇ। ਹਾਂਜੀ,
ਚਾਰ ਘੜੀ ਲੱਗ ਬੈਠ ਦਿਖਾਏ।
ਚਾਰ ਘੜੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਹਿ ਕੇ ਚੰਦਨ ਦੀ ਚੌਂਕੀ ਤੇ 5 ਕਲਾ ਸ਼ਸਤਰ ਵਿਖਾਇਆ ਜੀ। ਹਾਂਜੀ,
ਪੂਜਤ ਭੂਪ ਕਿਤਹੂੰ ਤੇ ਆਏ,
ਤੇ ਵੇਖੋ ਕਿੱਡਾ ਚਲਾਕ ਹੈ ਜੀ ਇਹ ਰਾਜਾ। ਗੱਜ ਕੇ ਆਖੋ। ਅੱਛਾ, ਇਹ ਤਕਰੀਬਨ ਗੱਲਾਂ ਆਮ ਵਰਤਦੀਆਂ ਰਹਿੰਦੀਆਂ, ਪਤਾ ਹੁੰਦਾ ਬੰਦੇ ਨੂੰ ਵੀ ਵਸਤੂ ਕਿੱਥੋਂ ਆਈ ਹੈ, ਤੇ ਜਾਣ ਬੁੱਝ ਕੇ ਪੁੱਛਦਾ ਜੀ ਕਿੱਥੋਂ ਲਿਆਂਦੀ ਹੈ ਚੀਜ਼ ਜੀ। ਹੈ, ਜਾਣ ਬੁੱਝ ਕੇ ਬੰਦਾ ਪੁੱਛਦਾ। ਭੀਮ ਚੰਦ ਨੂੰ ਵੀ ਪਤਾ ਵੀ ਅਸਾਮ ਦਾ ਰਾਜਾ ਦੇ ਕੇ ਗਿਆ ਰਤਨ ਰਾਏ, ਪਰ ਭੀਮ ਚੰਦ ਜਾਣ ਬੁੱਝ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਦਾ। ਕਹਿਣ ਲੱਗਾ, ਜੀ ਕਿੱਥੋਂ ਆਈਆਂ ਇਹ ਵਸਤੂਆਂ? ਕਹਿਣ ਲੱਗਾ, ਹਾਂਜੀ ਸੰਗਤ ਜੀ, ਇਹ ਚਲਾਕੀਆਂ ਆਮ ਬੰਦਿਆਂ ਦੇ ਅੱਗੇ ਤੇ ਹੋ ਸਕਦਾ ਚੱਲ ਜਾਣ, ਗੁਰੂ ਅੱਗੇ ਨਹੀਂ ਚੱਲਦੀਆਂ ਜੀ। ਹਾਂਜੀ,
ਸਤਿਗੁਰ ਸਗਰੀ ਕਥਾ ਸੁਣਾਈ।
ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਕਥਾ ਸੁਣਾਤੀ ਜੀ, ਵੇਖ ਲਓ ਪਤਾ ਹੈਗਾ। ਅੱਛਾ, ਪ੍ਰਸ਼ਨ ਬੜੇ ਤਰ੍ਹਾਂ ਦੇ ਹੁੰਦੇ ਚ, ਗੱਜ ਕੇ ਆਖੋ। ਇੱਕ ਪ੍ਰਸ਼ਨ ਹੁੰਦਾ ਵੀ ਗੱਲ ਦਾ ਨਹੀਂ ਪਤਾ ਤੇ ਸੱਚੀ ਮੁੱਚੀ ਜਾਣਨ ਦੀ ਇੱਛਾ ਰੱਖ ਕੇ ਪ੍ਰਸ਼ਨ ਪੁੱਛਣਾ, ਵੀ ਇਹ ਮੈਨੂੰ ਚੀਜ਼ ਦਾ ਨਹੀਂ ਪਤਾ ਤੇ ਮੈਨੂੰ ਦੱਸ ਦਿਓ ਜੀ, ਇਹ ਵੀ ਇੱਕ ਸਵਾਲ ਹੈ। ਤੇ ਇੱਕ ਸਵਾਲ ਹੋਰ ਹੁੰਦਾ ਜੀ, ਜਵਾਬ ਤੇ ਪਤਾ ਹੁੰਦਾ ਬੰਦੇ ਨੂੰ, ਪਰ ਬੰਦਾ ਸੋਚਦਾ ਇਹਦੇ ਕੋਲੋਂ ਪੁੱਛ ਕੇ ਵੇਖਾਂ ਵੇਖਾਂ ਇਹਨੂੰ ਜਵਾਬ ਆਉਂਦਾ ਕਿ ਨਹੀਂ ਆਉਂਦਾ ਜੀ, ਇਹ ਵੀ ਪ੍ਰਸ਼ਨ ਹੀ ਹੈਗਾ ਜੀ। ਗੱਲ ਫਿਰ ਸੁਣਿਓ, ਇੱਕ ਤੇ ਹੁੰਦਾ ਵੀ ਬੰਦੇ ਨੂੰ ਉੱਤਰ ਨਹੀਂ ਪਤਾ ਤੇ ਉਹ ਪੁੱਛਦਾ ਵੀ ਕਿਰਪਾ ਕਰਕੇ ਆਹ ਗੱਲ ਦੱਸ ਦਿਓ, ਤੇ ਕਈ ਵਾਰੀ ਬੰਦਾ ਸਵਾਲ ਦੂਜੇ ਨੂੰ ਚੈੱਕ ਕਰਨ ਵਾਸਤੇ ਪੁੱਛਦਾ ਵੀ ਆਹ ਇਹਨੂੰ ਪਤਾ ਭਲਾ। ਹਾਂਜੀ, ਤੇ ਕਈ ਵਾਰੀ ਤੇ ਗੱਲ ਦਾ ਆਪ ਵੀ ਪਤਾ ਹੁੰਦਾ ਤੇ ਐਵੇਂ ਨਜਾਇਜ਼ ਹੀ ਪੁੱਛੀ ਜਾਊਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਨਜਾਇਜ਼ ਹੀ ਪੁੱਛੀ ਜਾਏ ਜੀ, ਪਤਾ ਹੈਗਾ ਵੀ ਅਸਾਮ ਦੇ ਰਾਜੇ ਨੇ ਦਿੱਤੇ ਨੇ। ਕਹਿਣ ਲੱਗਾ, ਜੀ ਕਿੱਥੋਂ ਆਏ ਨੇ? ਮਹਾਰਾਜ ਕਹਿਣ ਲੱਗੇ, ਅਸਾਮ ਦਾ ਰਾਜਾ ਦੇ ਕੇ ਗਿਆ, ਭੇਟਾ ਕਰਕੇ ਗਿਆ। ਹਾਂਜੀ,
ਉਤੋਂ ਅਸਾਮ ਦੇਸ਼ ਕੋ ਰਾਈ।
ਹਾਂਜੀ,
ਦੂਰ ਇਹਾਤੇ ਦੇਸ਼ ਬਡੇਰਾ,
ਤੇ ਅਸਾਮ ਤੋਂ ਆਨੰਦਪੁਰ ਸਾਹਿਬ ਆ ਕੇ ਸਾਨੂੰ ਵਸਤੂਆਂ ਭੇਟਾ ਕਰਕੇ ਗਿਆ। ਕਹਿਣ ਲੱਗੇ, ਹਾਂਜੀ,
ਨਵਮ ਗੁਰੂ ਕੋ ਸੋ ਹੈ ਚੇਰਾ।
ਮਹਾਰਾਜ ਕਹਿਣ ਲੱਗੇ, ਉਹਦਾ ਪਿਤਾ, ਸਾਡੇ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿੱਖ ਬਣਿਆ ਸੀ। ਕਹਿਣ ਲੱਗੇ, ਹਾਂਜੀ,
ਸ਼ਰਧਾ ਧਾਰ ਕਰ ਇਹ ਦਿਸ਼ ਆਨੇ,
ਤੇ ਸ਼ਰਧਾ ਧਾਰ ਕੇ ਅਸਾਮ ਦਾ ਰਾਜਾ ਇਹ ਸਾਰੀਆਂ ਵਸਤੂਆਂ ਸਾਨੂੰ ਦੇ ਕੇ ਗਿਆ। ਹਾਂਜੀ,
ਰਹੇ ਉਹ ਕਿਤਕ ਦਿਨ ਪੁਨਹਿ ਭਿਆਨੇ।
ਮਹਾਰਾਜ ਕਹਿੰਦੇ, ਕੁਝ ਦਿਨ ਸਾਡੇ ਕੋਲ ਰਿਹਾ ਤੇ ਕੁਝ ਦਿਨ ਰਹਿ ਕੇ ਉਹ ਚਲੇ ਗਿਆ। ਵੇਖ ਲਓ, ਅਸਾਮ ਦਾ ਰਾਜਾ ਬਹੁਤ ਖੁਸ਼ੀਆਂ ਲੈ ਕੇ ਗਿਆ ਸੀਗਾ ਜੀ। ਆ ਜਿਵੇਂ ਦੀਆਂ ਗੋਲ ਮੋਲ ਦੀਆਂ ਗੱਲਾਂ ਇਹ ਕਰਨ ਦਿਆ, ਉਹ ਥੋੜੀ ਕਰਦਾ ਸੀ ਇਹੋ ਜਿਹੀਆਂ ਗੱਲਾਂ ਦੀ। ਉਹ ਤੇ ਸਿੱਧਾ ਸਰਲ ਹਿਰਦਾ ਮਹਾਰਾਜ ਕੋਲੋਂ ਬਖਸ਼ਿਸ਼ਾਂ ਲੈ ਕੇ ਗਿਆ ਸੀ। ਹਾਂਜੀ,
ਭੀਮ ਚੰਦ ਭੂਪਤ ਸੁਣ ਬੋਲਾ,
ਤੇ ਭੀਮ ਚੰਦ ਨੂੰ ਪਤਾ ਸਾਰੀਆਂ ਗੱਲਾਂ ਦਾ। ਹਾਂਜੀ, ਤੇ ਭੀਮ ਚੰਦ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਇਹ ਕਹਿੰਦਾ ਜੀ, ਹਾਂਜੀ,
ਇੱਕ ਮੈਂ ਸੁਣਿਓ ਮਤੰਗ ਅਮੋਲਾ।
ਕਹਿਣ ਲੱਗਾ ਮਹਾਰਾਜ, ਮੈਂ ਸੁਣਿਆ ਇੱਕ ਹਾਥੀ ਵੀ ਹੈਗਾ ਤੁਹਾਡੇ ਕੋਲ, ਗੱਜ ਕੇ ਆਖੋ। ਤੇ ਫਿਰ ਇਹ ਨੀ ਪਤਾ ਵੀ ਹਾਥੀ ਕੌਣ ਦੇ ਕੇ ਗਿਆ ਸੀਗਾ ਜੀ, ਐਵੇਂ ਹੀ ਜੀ ਨਜਾਇਜ਼ ਦੀਆਂ ਹੀ ਗੱਲਾਂ ਜੀ, ਕਈਆਂ ਦਾ ਸੁਭਾਅ ਹੁੰਦਾ ਜੀ ਇਹੋ ਜਿਹੀਆਂ ਪੁੱਟੀਆਂ ਸਿੱਧੀਆਂ ਗੱਲਾਂ ਕਰਨ ਦਾ ਜੀ। ਕਹਿਣ ਲੱਗਾ ਜੀ, ਮੈਂ ਸੁਣਿਆ ਇੱਕ ਹਾਥੀ ਵੀ ਹੈਗਾ ਤੁਹਾਡੇ ਕੋਲ। ਹਾਂਜੀ,
ਬਹੁਤ ਦਰਬ ਲੱਗਿਓ ਜਿਸ ਡੇਰੇ, ਇਹ ਦੋਨੋ ਹਮ ਚਾਹੇ ਚਾਹਤ ਹੇਰੇ।
ਤੇ ਇੱਕ ਸੁਣਿਆ ਕਾਬਲ ਤੋਂ ਤੰਬੋਲ ਬਣ ਕੇ ਆਇਆ ਸੀਗਾ। ਕਹਿਣ ਲੱਗੇ ਉਹੋ ਜਿਹਾ ਤੰਬੋਲ ਤੰਬੂ ਤੇ ਔਰੰਗਜ਼ੇਬ ਦਾ ਨਹੀਂ ਹੈਗਾ ਜੀ, ਤੁਸੀਂ ਸੁਣੀ ਕਥਾ ਸਾਰੀ ਜੀ। ਮੈਂ ਸੁਣਿਆ ਇੱਕ ਉਹ ਵੀ ਹੈ ਤੁਹਾਡੇ ਕੋਲ। ਹਾਂਜੀ,
ਤਬ ਕਲਗੀ ਧਰ ਗਿਰਾ ਰਸਾਲੀ।
ਮਹਾਰਾਜ ਸੱਚੇ ਪਾਤਸ਼ਾਹ ਗੱਲਾਂ ਸੁਣ ਸੁਣ ਖੁਸ਼ ਹੋਈ ਜਾਣ ਜੀ, ਗੱਜ ਕੇ ਆਖੋ ਵੀ ਕਿਹੋ ਜਿਹਾ ਬੰਦਾ, ਨਾਲੇ ਸਵਾਲ ਪੁੱਛੀ ਜਾਂਦਾ ਨਾਲੇ ਆਪੇ ਗੱਲ ਤੋਰੀ ਜਾਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਬੜੇ ਪਿਆਰ ਨਾਲ ਅੱਗੋਂ ਆਖਿਆ,
ਕਹੀ ਦਿਖਾਵਨ ਕਰ ਹੈ ਕਾਲੀ।
ਮਹਾਰਾਜ ਕਹਿੰਦੇ ਹੈਗਾ ਤੇ ਸਾਡੇ ਕੋਲ ਸਾਰਾ ਕੁਝ ਹੈ, ਗੱਜ ਕੇ ਆਖੋ।
ਵਾਹਿਗੁਰੂ।
ਪਰ ਹੁਣ ਸਾਡਾ ਸਮਾਂ ਕਹਿਣ ਲੱਗੇ ਸੰਪੂਰਨਤਾਈ ਦਾ ਹੋ ਗਿਆ ਦੀਵਾਨ ਦਾ, ਤੇ ਹੁਣ ਬਾਕੀ ਤੈਨੂੰ ਸਾਰਾ ਕੁਝ ਕੱਲ ਵਿਖਾਵਾਂਗੇ। ਕਹਿਣ ਲੱਗੇ ਹੁਣ ਸਾਡਾ ਸੰਪੂਰਨਤਾਈ ਦਾ ਸਮਾਂ ਹੋ ਗਿਆ, ਸਾਡਾ ਵੀ ਉਹ ਚੱਲਾ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਸੰਪੂਰਨਤਾਈ ਦਾ ਸਮਾਂ ਹੋ ਗਿਆ ਹੈ, ਸਾਰਾ ਕੁਝ ਹੈ, ਪਰ ਉਹ ਕੱਲ ਸੁਣਾਵਾਂਗੇ, ਕੱਲ ਵਿਖਾਵਾਂਗੇ ਸਾਰਾ। ਹਾਂਜੀ,
ਅੱਜ ਦੇਖਣ ਕੋ ਸਮੋਂ ਨਾ ਰਹਿਓ।
ਕਿਉਂ, ਅੱਜ ਵੇਖਣ ਦਾ ਹੁਣ ਸਮਾਂ ਨਹੀਂ ਰਿਹਾ। ਕਹਿਣ ਲੱਗੇ ਹਾਂਜੀ,
ਪਰ ਉਹ ਵਿਲੋਕਣ ਜਿਮ ਜਿੱਤ ਚਾਹਿਓ,
ਤੇ ਕੱਲ ਵੇਖ ਲਈ। ਕਹਿਣ ਲੱਗੇ ਜਿਵੇਂ ਤੁਹਾਡਾ ਜੀ ਕਰੇ ਉਵੇਂ ਵੇਖ ਲਿਓ, ਕਿਉਂ ਹਾਥੀ ਦੇ ਕਰਤੱਵ ਬੜੇ ਸੀਗੇ ਜੀ, ਵੇਖਦਿਆਂ ਸਮਾਂ ਲੱਗਣਾ ਸੀਗਾ, ਪਹਿਲਾਂ ਸਿੱਖ ਹਾਥੀ ਨੂੰ ਤਿਆਰ ਕਰਦੇ ਫਿਰ ਲੈ ਕੇ ਆਉਂਦੇ ਜੀ। ਮਹਾਰਾਜ ਕਹਿੰਦੇ ਕੋਈ ਗੱਲ ਨੀ, ਤੇ ਕੱਲ ਨੂੰ ਵੇਖ ਲਿਓ। ਕਹਿਣ ਲੱਗੇ ਹਾਂਜੀ,
ਇਹ ਸਤਿਗੁਰ ਕੇ ਰੁੱਖ ਕੋ ਜਾਣਾ।
ਇਹ ਰੁੱਖ ਭੀਮ ਚੰਦ ਨੇ ਵੇਖਿਆ ਵੀ ਇਹਨਾਂ ਨੇ ਅੱਜ ਉਹ ਵਸਤੂਆਂ ਨਹੀਂ ਵਿਖਾਉਣੀਆਂ, ਵੇਖ ਲੋ ਮਹਾਰਾਜ ਦੇ ਸਾਹਮਣੇ ਬੈਠਾ ਵਸਤੂਆਂ ਹੀ ਵੇਖਣਾ ਚਾਹੁੰਦਾ ਹੈ ਜੀ। ਇਹ ਨਹੀਂ ਵੀ ਮੈਂ ਇਹਨਾਂ ਕੋਲੋਂ ਮਿਹਰ ਮੰਗ ਲਵਾਂ, ਇਹਨਾਂ ਦੇ ਕੋਲੋਂ ਕੋਈ ਬਖਸ਼ਿਸ਼ ਮੰਗ ਲਵਾਂ, ਇਹਨਾਂ ਦੇ ਕੋਲੋਂ ਕੋਈ ਕਿਰਪਾ ਮੰਗ ਲਵਾਂ, ਜਗਤ ਦੇ ਮਾਲਕ ਨੇ ਪਰਮੇਸ਼ਰ ਨੇ, ਪਰ ਇਹ ਮਨ ਚ ਗੱਲ ਹੀ ਨਹੀਂ ਹੈਗੀ ਜੀ। ਹਾਂਜੀ,
ਸ੍ਰੀ ਵਾਹਿਗੁਰੂ ਜੀ, ਬੜੀ ਖੁਸ਼ੀ ਗਿਰਪਤ ਸੁਣ ਗਏਓ।
ਮਹਾਰਾਜ ਕਹਿਣ ਲੱਗੇ, ਰਾਜਾ ਜੀ ਖੁਸ਼ੀ ਹੈ, ਅੱਜ ਚਲੇ ਜਾਓ ਕੱਲ ਵੇਖ ਲਿਓ। ਤੇ ਰਾਜਾ ਖੁਸ਼ੀ ਦੇ ਨਾਲ ਆਪਣੇ ਆਪਣੀ ਥਾਂ ਤੇ ਪਹੁੰਚ ਗਿਆ। ਹਾਂਜੀ,
ਹਿਰਦੇ ਅਧਿਕ ਹੀ ਹਰਖਤ ਭਇਓ,
ਬੜਾ ਖੁਸ਼ ਹੈ ਜੀ। ਮਹਾਰਾਜ ਨੂੰ ਵੇਖ ਕੇ ਦਰਸ਼ਨ ਕਰਕੇ ਨਾ ਰਾਜਾ ਬੜਾ ਖੁਸ਼ ਹੈ ਜੀ। ਹਾਂਜੀ,
ਨਿਜ ਲੋਕਣ ਸੰਗ ਜਾਤ ਸਰਾਹਤ,
ਜਾਂਦਾ ਜਾਂਦਾ ਆਪਣੇ ਵਜ਼ੀਰਾਂ ਦੇ ਨਾਲ ਇਸ ਤਰ੍ਹਾਂ ਗੱਲਾਂ ਕਰਦਾ ਹੋਇਆ ਭੀਮ ਚੰਦ ਜਾ ਰਿਹਾ। ਹਾਂਜੀ,
ਜਿਮ ਜਸ ਸੁਣਿਓ ਪਿਖਿਓ ਦੁੱਖ ਦਾਹਤ।
ਕਹਿਣ ਲੱਗਾ ਵਜ਼ੀਰ, ਜਿਵੇਂ ਤੇਰੇ ਕੋਲੋਂ ਜਸ ਸੁਣਿਆ ਸੀ ਉਵੇਂ ਆ ਕੇ ਵੇਖ ਲਿਆ। ਕਹਿਣ ਲੱਗੇ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ, ਬਸ ਜੈਸਾ ਸੁਣਿਆ ਸੀ ਵੈਸਾ ਵੇਖ ਲਿਆ। ਕਹਿਣ ਲੱਗੇ ਹਾਂਜੀ,
ਅਤ ਸੁੰਦਰ ਮੂਰਤ ਮਨ ਮੋਹਤ,
ਸੋਹਣੇ ਤੇ ਬਹੁਤ ਨੇ। ਕਹਿਣ ਲੱਗਾ ਸੁੰਦਰ ਬਹੁਤ ਨੇ, ਖਿੱਚ ਲੈਂਦੇ ਜਬਰਦਸਤੀ ਬੰਦੇ ਨੂੰ ਆਪਣੇ ਵੱਲ। ਹਾਂਜੀ,
ਵਿਦ ਕੀ ਸਕਲ ਨਿਪੁਣਤਾ ਸੋਹਤ,
ਤੇ ਗੱਲ ਬਾਤ ਹਰ ਗੱਲ ਦਾ ਤਰੀਕਾ ਇਹਨਾਂ ਦਾ ਬਹੁਤ ਸੁੰਦਰ ਹੈ, ਬਹੁਤ ਵਧੀਆ ਹੈ। ਇਹ ਵੀ ਸਾਧ ਸੰਗਤ ਜੀ, ਬੰਦੇ ਤੇ ਰੱਬ ਮਿਹਰ ਕਰੇ, ਗੱਲ ਬਾਤ ਉੱਠਣ ਬੈਠਣ ਤੁਰਨ ਫਿਰਨ ਦਾ ਬੰਦੇ ਦਾ ਤਰੀਕਾ ਵਧੀਆ ਹੋ ਜਾਂਦਾ ਜੀ। ਹਾਂਜੀ,
ਤਿਮਹੀ ਮਹਾਂ ਸੁਸ਼ੀਲ ਛਬੀਲਾ,
ਤੇ ਬੜੇ ਛਬੀਲ ਨੇ, ਛਬੀਲਾ ਕਹਿੰਦੇ ਜਿਨ੍ਹਾਂ ਦੇ ਨੈਣ ਨਕਸ਼ ਵਧੀਆ ਹੋਣ, ਰੂਪ ਬੜਾ ਸੋਹਣਾ। ਤੇ ਭਾਈ ਨੰਦ ਲਾਲ ਜੀ ਤੇ ਕਹਿੰਦੇ ਨੇ, ਹੇ ਦਸਵੇਂ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆਂ ਦਰਕ ਮੰਦੇ ਆਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਜਗ ਤਾਰ ਮੂਹੇ ਜਾ ਰੇ ਮਾਂ। ਮਹਾਰਾਜ ਤੁਹਾਡਾ ਚਿਹਰਾ ਕਲੀਆਂ ਪਰੀਆਂ ਤੋਂ ਵੀ ਸੋਹਣਾ ਹੈਗਾ, ਗੱਜ ਕੇ ਆਖੋ। ਤੁਹਾਡੇ ਇੱਕ ਕੇਸ ਵਿੱਚ ਦੋ ਜਹਾਨ ਬੱਝੇ ਨੇ ਦਸਵੇਂ ਪਾਤਸ਼ਾਹ। ਕਹਿੰਦਾ ਕਹਿਣ ਲੱਗਾ ਨੈਣ ਨਕਸ਼ ਬਹੁਤ ਸੋਹਣੇ ਨੇ ਇਹਨਾਂ ਦੇ।
ਹਾਂਜੀ, ਸ਼ੁਭ ਲੀਲਾ ਯੁੱਤ ਗਿਰਾ ਰਸੀਲਾ,
ਬੋਲਦੇ ਵੀ ਬੜਾ ਵਧੀਆ, ਗੱਲਬਾਤ ਵੀ ਬੜੀ ਵਧੀਆ ਕਰਦੇ ਨੇ, ਆਵਾਜ਼ ਵਿੱਚ ਬੜਾ ਰਸ ਹੈ। ਹਾਂਜੀ,
ਮੁਝ ਮਨ ਮੈਂ ਹੈ ਐਸੀ ਅਭ ਆਵੇ,
ਤੇ ਮੇਰੇ ਮਨ ਵਿੱਚ ਫੁਰਨਾ ਬਣਿਆ,
ਇਨ ਸਮੀਪਤਾ ਤਜੀ ਨਾ ਜਾਵੇ,
ਤੇ ਇਹਨਾਂ ਦਾ ਸੰਗ ਨਹੀਂ ਛੱਡਣਾ, ਇਹਨਾਂ ਦੇ ਨਾਲ ਬਣਾ ਕੇ ਰੱਖਣੀ ਹੈ ਮੈਂ। ਹਾਂਜੀ,
ਕ੍ਰਿਸ਼ਨ ਚੰਦ ਸੁੰਦਰ ਬਹੁ ਸੁਣਿਓ,
ਤੇ ਭੀਮ ਚੰਦ ਆਪਣੇ ਅਨੁਸਾਰ ਗੱਲ ਕਰ ਰਿਹਾ, ਕਹਿਣ ਲੱਗਾ ਸ਼੍ਰੀ ਕ੍ਰਿਸ਼ਨ ਜੀ ਦੀ ਸੁੰਦਰਤਾ ਦਾ ਬੜਾ ਵਰਣਨ ਸੁਣਿਆ ਸੀਗਾ। ਹਾਂਜੀ,
ਇਨ ਸਮ ਹੋਇ ਅਨੁਮਾਨਿਤ ਭਣਿਓ,
ਤੇ ਗੱਜ ਕੇ ਆਖੋ ਵਾਹਿਗੁਰੂ। ਭੀਮ ਚੰਦ ਇੰਨਾ ਵੇਖੋ ਪ੍ਰਭਾਵਿਤ ਹੋ ਗਿਆ, ਉਹ ਕਹਿਣ ਲੱਗਾ ਸ਼੍ਰੀ ਕ੍ਰਿਸ਼ਨ ਜੀ ਵੀ ਇਹਨਾਂ ਵਰਗੇ ਸੋਹਣੇ ਹੋਣਗੇ, ਕਹਿਣ ਲੱਗਾ ਇਹਨਾਂ ਵਰਗੇ ਸੋਹਣੇ ਹੋਣਗੇ, ਇਹਨਾਂ ਵਰਗੇ। ਹਾਂਜੀ,
ਸੁਣ ਵਜ਼ੀਰ ਭਖਤ ਵਡਿਆਈ,
ਤੇ ਵਜ਼ੀਰ ਨੇ ਵੀ ਅੱਗੋਂ ਵਡਿਆਈ ਕਰਨੀ ਸ਼ੁਰੂ ਕਰ ਦਿੱਤੀ ਜੀ, ਇਹ ਰਸਤੇ ਚ ਜਾਂਦਿਆਂ ਜਾਂਦਿਆਂ ਗੱਲਬਾਤ ਹੋ ਰਹੀ ਹੈ। ਹਾਂਜੀ,
ਕੀਰਤ ਗੁਰੂ ਨਾਨਕ ਵਿਦਤਾਈ,
ਕਹਿ ਲੱਗਾ ਭੀਮ ਚੰਦ ਜੀ ਰਾਜਾ ਜੀ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕੀਰਤੀ ਹੈ ਉਹ ਹਰ ਪਾਸੇ ਫੈਲੀ ਹੋਈ ਹੈ ਜੀ, ਕਹੋ ਸਾਰੇ ਪ੍ਰੇਮ ਨਾਲ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ।
ਹਾਂਜੀ,
ਜਗ ਗੁਰ ਨਾਮ ਜਿਨਹੋ ਕੋ ਕਹੈ,
ਸਾਰਾ ਜਗਤ ਉਹਨਾਂ ਨੂੰ ਗੁਰੂ ਕਹਿੰਦਾ, ਕਹਿਣ ਲੱਗਾ ਸਾਰਾ ਜਗਤ। ਹਾਂਜੀ,
ਤਿਨਕੀ ਗਾਦੀ ਪਰ ਥਿਰ ਅਹੈ,
ਉਹਨਾਂ ਦੀ ਗੱਦੀ ਤੇ ਸੁਭਾਏ ਮਾਨ ਨੇ, ਕਿਸੇ ਛੋਟੀ ਗੱਲ ਤੇ ਨੀ ਸੁਭਾਏ ਮਾਨ ਜੀ, ਛੋਟੀ ਥਾਂ ਤੇ ਨੀ, ਉਹਨਾਂ ਦੀ ਗੱਦੀ ਤੇ ਸੁਭਾਏ ਮਾਨ ਨੇ। ਹਾਂਜੀ,
ਕਰਾਮਾਤ ਸਾਹਿਬ ਜਗ ਜਾਣੇ,
ਇਹ ਵੀ ਪਤਾ ਹੈ ਇਹਨਾਂ ਦੇ ਬੋਲਾਂ ਤੇ ਰੱਬ ਵਰਤਦਾ, ਇਹਨਾਂ ਦੇ ਵਿੱਚ ਅਜਮਤ ਬੜੀ ਹੈ ਵੀ ਸਭ ਨੂੰ ਪਤਾ। ਹਾਂਜੀ,
ਨਿਜ ਦਾਸਨ ਦੇ ਆਨੰਦ ਮਹਾਨੇ,
ਤੇ ਇਹ ਵੀ ਪਤਾ ਹੈ ਜਿਹੜਾ ਇਹਨਾਂ ਦਾ ਸੇਵਕ ਬਣ ਜੇ ਉਹਨੂੰ ਇਹ ਆਨੰਦ ਵੀ ਬੜਾ ਦਿੰਦੇ ਨੇ ਜੀ, ਜਿਹੜਾ ਇਹਨਾਂ ਦਾ ਸੇਵਕ ਬਣ ਜੇ ਉਹਨੂੰ ਬੜਾ ਆਨੰਦ ਦਿੰਦੇ, ਬਣੀਏ ਸੇਵਕ ਮਹਾਰਾਜ ਤੇ ਬੜਾ ਆਨੰਦ ਮਿਲਦਾ ਸੰਗਤ ਜੀ। ਹਾਂਜੀ, ਗੁਰੂ ਵਾਲੇ ਬਣ ਕੇ ਬੜਾ ਆਨੰਦ ਮਿਲਦਾ ਬੰਦੇ ਨੂੰ, ਆਤਮਕ ਵੀ ਆਨੰਦ ਵੀ ਮਿਲਦਾ ਤੇ ਬਾਹਰੀ ਆਨੰਦ ਵੀ ਮਿਲਦਾ ਸਤਸੰਗ ਜੀ। ਹਾਂਜੀ,
ਇਤਿਹਾਦਿਕ ਬਹੁ ਕਰਹਿ ਸਰਾਹਨ,
ਇਸ ਤਰੀਕੇ ਨਾਲ ਰਸਤੇ ਵਿੱਚ ਬੜੀ ਤਾਰੀਫ ਕਰਦੇ ਕਰਦਾ ਤੇ ਸੁਣਦਾ ਹੋਇਆ ਭੀਮ ਚੰਦ ਆਪਣੀ ਥਾਂ ਤੇ ਜਾ ਰਿਹਾ। ਹਾਂਜੀ,
ਜਿਨ ਕੇ ਮਨ ਬੇਕਾਰ ਕੁਛ ਨਾ ਹਨ,
ਤੇ ਪਤਾ ਕੀ ਕਹਿ ਰਿਹਾ ਜੀ, ਕਹਿਣ ਲੱਗਾ ਇਉਂ ਲੱਗਦਾ ਵੀ ਜਿਨ੍ਹਾਂ ਦੇ ਅਸੀਂ ਦਰਸ਼ਨ ਕਰਕੇ ਆਏ ਇਹਨਾਂ ਦੇ ਮਨ ਚ ਵਕਾਰ ਕੋਈ ਨਹੀਂ ਹੈਗਾ ਜੀ। ਗੱਜ ਕੇ ਆਖੋ ਸੰਗਤ ਜੀ, ਉਹਨਾਂ ਦੀ ਮਹਾਰਾਜ ਜੀ ਤੇ ਗੱਲ ਛੱਡੀਏ ਗੁਰੂ ਸਾਹਿਬ ਜੀ ਦੀ, ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਲਿਆਂ ਦੇ ਅੰਦਰ ਵਕਾਰ ਕੋਈ ਨਹੀਂ ਰਹਿੰਦਾ ਜੀ, ਮਹਾਰਾਜ ਤੇ ਬੜੇ ਵੱਡੇ ਨੇ। ਭੀਮ ਚੰਦ ਕਹਿੰਦਾ ਇਉਂ ਲੱਗਦਾ ਜਿਵੇਂ ਇਹਨਾਂ ਦੇ ਅੰਦਰ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹੋ ਜਿਹੀ ਗੱਲ ਨਹੀਂ ਹੈਗੀ। ਹਾਂਜੀ,
ਇਤਿਹਾਦਿਕ ਬਹੁ ਕਰਹਿ ਸਰਾਹਣ, ਜਿਨ ਕੇ ਮਨ ਵਿਕਾਰ ਕੁਛ ਨਾ ਹਨ।
ਹਾਂਜੀ,
ਸ੍ਰੀ ਕਲਗੀਧਰ ਸਦਨ ਪਹੁੰਚੇ,
ਉਧਰੋਂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਕੇ ਮਹਿਲਾਂ ਵਿੱਚ ਪਹੁੰਚ ਗਏ।
ਹਾਂਜੀ, ਚਲਤ ਚਪਲ ਗਤ ਜਿਨ ਜਸ ਉਤੇ,
ਮਹਾਰਾਜ ਦੇ ਨਾਲ ਬੜੀਆਂ ਸਿੱਖ ਸੰਗਤਾਂ ਚੌਰ ਸਾਹਿਬ ਹੋ ਰਿਹਾ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੇ ਮਹਿਲਾਂ ਵਿੱਚ ਪਹੁੰਚ ਗਏ। ਇਹਦੇ ਤੋਂ ਅੱਗੇ ਪ੍ਰਸੰਗ ਫਿਰ ਆਪਾਂ ਕੱਲ ਨੂੰ ਸਤਸੰਗ ਦੀ ਸਰਵਣ ਕਰਾਂਗੇ। ਹਾਂਜੀ, ਉਹ ਵਸਤੂਆਂ ਕੱਲ ਮਹਾਰਾਜ ਵਿਖਾਉਣਗੇ, ਆਪਾਂ ਵੀ ਨਾਲ ਨਾਲ ਦਰਸ਼ਨ ਕਰੀ ਚੱਲਾਂਗੇ, ਤੇ ਵੇਖ ਲਓ ਜੋ ਮਰਜ਼ੀ ਹੈ। ਭੀਮ ਚੰਦ ਨੂੰ ਮੰਨਣਾ ਪਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਬੜੀ ਪਵਿੱਤਰ ਆਤਮਾ ਹਨ ਜੀ, ਉਹਨੂੰ ਇਹ ਨਹੀਂ ਪਤਾ ਵੀ ਇਹਨਾਂ ਦੇ ਦਰਸ਼ਨ ਕਰਨ ਵਾਲਾ ਪਵਿੱਤਰ ਹੋ ਜਾਂਦਾ ਜੀ। ਉਹ ਰਹਿਮ ਤਾਂ ਵਰਤਦੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਸਾਧ ਸੰਗਤ ਜੀ, ਜਿਹੜੀਆਂ ਦੂਜੀ ਥਾਂ ਤੇ ਨਹੀਂ ਚਿਆ ਗਈਆਂ ਜੀ। ਭਾਈ ਨੰਦ ਲਾਲ ਜੀ ਨੇ ਪਤਾ ਨਹੀਂ ਕਿੰਨੀ ਕੁ ਸਿਫਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੀਤੀ ਹੈ। ਖਾਸ ਗੋ ਦਰ ਪਾਏ ਗੁਰੂ ਗੋਬਿੰਦ ਸਿੰਘ, ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਬੜੇ ਬੜੇ ਖਾਸ ਧਰਤੀ ਦੇ ਮਨੁੱਖ ਵੀ ਤੁਹਾਡੇ ਚਰਨਾਂ ਵਿੱਚ ਆ ਕੇ ਪੈਂਦੇ ਹਨ, ਕਹਿਣ ਲੱਗੇ। ਹਾਂਜੀ, ਇੱਥੋਂ ਤੱਕ ਆਖਿਆ ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਲਾਲ ਭਾਵ ਨੰਦ ਲਾਲ, ਮੈਂ ਸੱਚੇ ਪਾਤਸ਼ਾਹ ਸ਼ਗੇ ਹੁੰਦਾ ਸੱਗ ਕਹਿੰਦੇ ਕੁੱਤੇ ਨੂੰ ਜੀ, ਮਹਾਰਾਜ ਤੁਸੀਂ ਤੇ ਇੰਨੇ ਵੱਡੇ ਚ, ਮੈਂ ਤੇ ਤੁਹਾਡੇ ਕੁੱਤਿਆਂ ਦਾ ਗੁਲਾਮ ਆ, ਕਹਿਣ ਲੱਗੇ। ਕਿੱਡੀ ਵੱਡੀ ਗੱਲ ਹੈ ਜੀ, ਲਾਲ ਸ਼ਗੇ ਗੁਲਾਮ ਗੁਰੂ ਗੋਬਿੰਦ ਸਿੰਘ, ਇਹ ਤੇ ਜਿਨ੍ਹਾਂ ਨੂੰ ਪਤਾ ਮਹਾਰਾਜ ਕੀ ਨੇ ਉਹਨਾਂ ਨੂੰ ਹੀ ਪਤਾ, ਰਾਜੇ ਮਹਾਰਾਜੇ ਤੇ ਇਹ ਤੇ ਜਿਹੜੇ ਆਮ ਝੂਠੇ ਜਿਹੇ ਬੰਦੇ ਹੈਗੇ ਜੀ। ਪਰ ਇਹ ਵੀ ਪ੍ਰਭਾਵਿਤ ਹੋ ਗਿਆ ਵੀ ਸੁੰਦਰ ਸਰੂਪ ਹੈ, ਕਿ ਸੁੰਦਰ ਸਰੂਪ ਹੋ ਕਿ ਭੁੱਪਨ ਕੇ ਭੂਪ ਹੋ। ਬਾਣੀ ਤੇ ਹੈ ਦਸਵੇਂ ਪਾਤਸ਼ਾਹ ਜੀ ਦੀ, ਪਰ ਇਉਂ ਲੱਗਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿਫਤ ਹੈਗੀ ਹੈ ਜੀ, ਕਿਉਂ ਰੱਬ ਦਾ ਰੂਪ ਹੀ ਨੇ ਨਾ ਜੀ। ਕਿ ਸੁੰਦਰ ਸਰੂਪ ਹੋ ਕੇ ਭੁੱਪਨ ਕੇ ਭੂਪ ਹੋ, ਸੱਚੇ ਪਾਤਸ਼ਾਹ ਮਿਹਰ ਕਰਨ ਕਿਰਪਾ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ। ਦੋ ਕੁ ਮਿੰਟ ਸਤਨਾਮ ਵਾਹਿਗੁਰੂ ਕਹਿ ਕੇ ਖਿਮਾ ਮੰਗੀਏ। ਸਾਰੀ ਸੰਗਤ ਪ੍ਰੇਮ ਦੇ ਨਾਲ ਕਹੋ ਜੀ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਗੁਰੂ ਸਾਹਿਬ ਮਿਹਰ ਕਰਨ ਕਿਰਪਾ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਸਮੂਹ ਸੰਗਤ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।